దాసుగురుబారి పురుఖ శ్రీ అర్జున్ సుఖదాన్ని నిర్పహర్గోబిందు గుణకాన్ని నిర్వైర్ గురు హే శ్రీ హరరాయ అకాల మూర్త హర కృష్ణ తయాయ అజూనీ తేగ బహాదర రాయ సహ పంగుర్ దశమేశ సహాయ గురుప్రసాద గ్రంథ గురు జ్ఞాన వాహిగురు బందన భగవన్ గురు గ్రంథ కలయుగ పయో శ్రీ గురు రూప మహాన్ దాస పాత శాహియా రూపే హో గురు గ్రంథ జీ జాన జో ముజి వచన సునన్ కీ చాయ గ్రంథ విచార సునో చిత్త లాయ మేరో రూప గ్రంథ జీ జాన జామి పేదన రంచక మాన కహాం బుద్ధ ప్రభు తుచ్ఛ హమారీ వర్ణ సకై మహిమా జో తిహారీ హమనా సగత కర సిహత తుమారీ ఆప లిహో తుమ కథా సుధారీ సో కహౌ టల్ గురు సేవియై అహనిస సహజ సువాయ దర్శన పరసయ గురు కై జనమ మరణ దుఃఖ జా దర్శన పరసయ గురు కై జనమ మరణ దుఃఖ జా
సద్గురు శబ్ద పై రహౌ మన తన సచ సలాహీ సచీ మన పాయా లాల రతా మన మన్యా గురపూరా పాయా ఔ జీవా గుణ సారే అంతర తూ వసహ మన మాహీ సహజీ రస రసై మూర్ఖ మన సమజాయి ఆఖో కీతడా గుర్ముఖ హర గుణ గాయీ రంగ రంగితడా నిత నిత హృదయ సమాల ప్రీతమ ఆపణా జీ చల్లహి గుణ నాల నాహీ దుఃఖ సంతాపణా మనముఖ పరమ పులాణా నా తిస రంగ హై మరసీ హోయ బడాణా మన తన భంగ హై గురు కీ చార కమాయీ లాహా కర ఆణయా గురవాణీ నిర్వాణ శబ్ద పశాణయా ఇక నానక కీ అరదాస జీ తుద భావసీ మై దీజై నామ నివాస హర గుణ గావసీ ఇక నానక కీ అరదాస జీ తుద భావసీ మై దీజై నామ నివాస హర గుణ గావసీ సూహీ మహల్లా పహలా కాఫీ కర దసవా ఇక ఓంకార సతగుర ప్రసాద మానస జన్మ దులంబ గురుముఖ పాయా
వాహిగురు జీ కా ఖాలసా ਵਾਹਿਗੁਰੂ ਜੀ ਕੀ ਫਤਿਹ ਹੈ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ, ਸਤਿਸੰਗ ਜੀ, ਆਪ ਸਾਰੀਆਂ ਸੰਗਤਾਂ, ਅੰਮ੍ਰਿਤ ਵੇਲੇ ਗਰੀਬ ਨਿਵਾਜ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਵਾਸਾਂ ਦੀ ਪੂੰਜੀ ਨੂੰ ਸਫਲਿਆਂ ਕਰਨ ਵਾਸਤੇ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ ਸਤਸੰਗਤ ਦੇ ਅੰਦਰ ਪਹੁੰਚਣਾ ਕੀਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੋ। ਸਤਿਕਾਰੇ ਯੋਗ ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਸ੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਸਰਵਣ ਕੀਤਾ ਹੈ। ਚੱਲ ਰਹੀ ਸਥਾਨਕ ਮਰਿਆਦਾ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਤੋਂ ਉਪਰੰਤ ਜੋ ਮੁੱਖ ਵਾਕ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਬਖਸ਼ਿਆ ਹੈ, ਉਸ ਦੀ ਵਿਆਖਿਆ ਰੂਪ ਦੇ ਅੰਦਰ ਵਿਚਾਰ ਪ੍ਰਾਪਤ ਕਰਨ ਵਾਸਤੇ ਜੋ ਸਮਾਨੀਅਤ ਹੈ ਉਸ ਤੋਂ ਲਾਭ ਉਠਾਈਏ। ਸਤਿਗੁਰੂ ਬਖਸ਼ਿਸ਼ ਕਰਨ, ਅੰਮ੍ਰਿਤ ਵੇਲੇ ਤੋਂ ਹੀ ਨਾਮਰਤੜੀਆਂ ਰੂਹਾਂ ਨੇ ਗੁਰਬਾਣੀ ਦਾ, ਪੰਜਾਂ ਬਾਣੀਆਂ ਦਾ, ਸੁਖਮੀ ਸਾਹਿਬ ਦਾ ਜਾਂ ਹੋਰ ਵੀ ਬੇਅੰਤ ਬਾਣੀਆਂ ਨੇ ਕਿਹੜੇ ਗੁਰਮੁਖ ਨੇ ਕਿੰਨਾ ਜਾਪ ਕੀਤਾ ਹੈ ਇਹਦਾ ਕੋਈ ਅੰਦਾਜ਼ਾ ਵੀ ਨਹੀਂ ਲੱਗ ਸਕਦਾ। ਕਿੰਨੇ ਗੁਰਮੁਖ ਮੂਲ ਮੰਤਰ ਅਤੇ ਗੁਰਮੰਤਰ ਦੇ ਨਾਲ ਆਪਣੇ ਆਤਮਕ ਰਸ ਦੇ ਅੰਦਰ ਗੁੜੁੱਚ ਹੋ ਕਰਕੇ ਉਸ ਬ੍ਰਹਮਾਨੰਦ ਦੇ ਰਸ ਨੂੰ ਮਾਣਿਆ, ਇਹਦੀ ਵੀ ਕੋਈ ਵਿਆਖਿਆ ਨਹੀਂ ਹੋ ਸਕਦੀ। ਬਖਸ਼ੀਆਂ ਹੋਈਆਂ ਰੂਹਾਂ ਗੁਰੂ ਨਾਨਕ ਦੇ ਅੰਮ੍ਰਿਤ ਬਚਨ ਯਾਦ ਕਰਕੇ ਇਹ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ। ਗੁਰੂ ਕਿਰਪਾ ਕਰੇ ਜੋ ਇਹ ਸ਼ਬਦ ਕਿਹਾ ਜਾਂਦਾ ਹੈ ਕਿ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰਬਾਣੀ ਦਾ ਲਾਭ ਪ੍ਰਾਪਤ ਕਰਨਾ, ਮਨ ਔਰ ਤਨ ਦੋ ਸ਼ਬਦ ਹਨ। ਤਨ ਇਹ ਸਰੀਰ ਦਾ ਨਾਂ ਹੈ, ਇਹ ਸਰੀਰ ਦੇ ਅੰਦਰ ਜਿਹੜਾ ਸੂਕਸ਼ਮ ਸਰੀਰ ਹੈ। ਮਨ ਇੱਕ ਉਹਦਾ ਹੀ ਅੰਤਸ਼ਕਰਨ ਦੀ ਕਿਵਿਰਤੀ ਹੈ। ਮਨ ਅਤੇ ਮਨ ਦੀਆਂ ਫਿਰ ਆਪਣੀਆਂ ਪੰਜ ਬਿਰਤੀਆਂ। ਮਨ ਨੇ ਜਦੋਂ ਵੀ ਬਾਹਰ ਮੁੱਖ ਹੋਣਾ ਬਿਰਤੀਆਂ ਦੁਆਰਾ ਹੋਣਾ। ਤਨ ਦੇ ਨਾਲ ਇੰਦਰੇ ਲੱਗੇ ਹੋਏ ਨੇ, ਮਾਨੋ ਇਹ ਮਨ ਦੇ ਝਰੋਖੇ ਨੇ। ਜਿਵੇਂ ਮਕਾਨ ਵਿੱਚ ਬੈਠਾ ਕੋਈ ਝਰੋਖੇ ਦੀ ਬਾਹਰ ਨੂੰ ਦੇਖਦੇ ਨੇ, ਇਹ ਤਨ ਦੇ ਵਿੱਚ ਬੈਠਾ ਹੋਇਆ ਮਨ ਜਿਹੜਾ ਇੰਦਰਿਆਂ ਦੁਆਰਾ ਬਾਹਰ ਦੇਖਦਾ। ਅੰਤਸ਼ਕਰਨ ਦੀ ਬਿਰਤੀ ਇੰਦਰੇ ਦੁਆਰਾ ਹੀ ਨਿਕਲ ਕੇ ਬਾਹਰ ਜਾਂਦਾ ਅਤੇ ਮਨ ਬਾਹਰ ਮੁੱਖ ਹੋ ਜਾਂਦਾ। ਖਾਸ ਕਰਕੇ ਦੋ ਦਰਵਾਜ਼ੇ, ਨੇਤਰਾਂ ਵਾਲਾ ਔਰ ਕੰਨਾਂ ਵਾਲਾ। ਮਨ ਦੀ ਬਿਰਤੀ ਬਹੁਤੇ ਤਰ ਇਹਨਾਂ ਇੰਦਰਿਆਂ ਦੁਆਰਾ ਹੀ ਨਿਕਲ ਕੇ ਬਾਹਰ ਜਾਂਦਾ। ਇਹ ਵੀ ਨਹੀਂ ਹੈ ਵੀ ਇਹਨਾਂ ਤੋਂ ਬਿਨਾਂ ਮਨ ਬਾਹਰ ਨਹੀਂ ਜਾ ਸਕਦਾ, ਐਸਾ ਨਹੀਂ, ਪਰ ਬਹੁਤੇ ਤਰ। ਇਸ ਕਰਕੇ ਗੁਰੂ ਨੇ ਆਪਾਂ ਨੂੰ ਸਿੱਖਿਆ ਦਿੱਤੀ ਹੈ ਕਿ ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰੂ। ਇੱਕ ਯਤਨ ਹੈ, ਬਾਕੀ ਜੋ ਮੁੱਖ ਵਾਕ ਹੈ ਵਾਕ ਤਾਂ ਸਾਰੇ ਹੀ ਗੁਰਬਾਣੀ ਦੇ ਦਰਗਾਹੀ ਬਚਨ ਹਨ, ਪਰ ਜਿਵੇਂ ਆਪਣੇ ਜਿਸਮ ਦੇ ਵਿੱਚ ਇੱਕ ਥਾਂ 'ਤੇ ਹੀ ਮੁੱਖ ਹੈ, ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰਾ ਸਰੂਪ ਹੀ ਹੈ ਤਾਂ ਗੁਰੂ ਦਾ ਸਰੂਪ, ਪਰ ਸਮੁੱਚੇ ਪੰਥ ਦੀ ਮਰਯਾਦਾ ਅਨੁਸਾਰ ਮੁੱਖ ਵਾਕ ਦੀ ਰੀਤ, ਜੋ ਸਭ ਤੋਂ ਪਹਿਲਾਂ ਮੁੱਖ ਵਾਕ ਬਾਬਾ ਬੁੱਢਾ ਸਾਹਿਬ ਜੀ ਨੇ ਲਿਆ ਸੀ, ਉਸ ਨੂੰ ਮੁੱਖ ਮੰਨ ਕੇ ਮੁੱਖ ਵਾਕ ਦੀ ਰੀਤ ਲਈ ਕਿ ਜਪਜੀ ਸਾਹਿਬ ਵਾਲੇ ਪਾਸੇ ਤੋਂ ਇੱਕ ਰਾਗਮਾਲਾ ਵਾਲਾ ਪਾਸਾ, ਦੂਸਰਾ ਜਪਜੀ ਸਾਹਿਬ ਵਾਲਾ, ਸਭ ਤੋਂ ਉੱਪਰਲੀ ਜਿਹੜੀ ਸਤਰ ਹੈ ਅਗਰ ਉਹਦੇ ਵਿੱਚ ਸ਼ਬਦ ਸ਼ੁਰੂ ਹੁੰਦਾ ਹੋਵੇ ਤਾਂ ਉਸ ਨੂੰ ਪੰਥ ਨੇ ਮੁੱਖ ਵਾਕ ਮੰਨੇ। ਜੇ ਉਸ ਲਾਈਨ ਦੇ ਅੰਦਰ ਸ਼ਬਦ ਸ਼ੁਰੂ ਨਹੀਂ ਹੋ ਰਿਹਾ ਤਾਂ ਜਪਜੀ ਸਾਹਿਬ ਵਾਲੇ ਪਾਸੇ ਤੋਂ ਅੰਗ ਪਰਤ ਕੇ ਜਿੱਥੋਂ ਸ਼ੁਰੂ ਹੁੰਦਾ ਸ਼ਬਦ ਉੱਥੋਂ ਸ਼ੁਰੂ ਕਰ ਲੈਣਾ, ਇਸ ਨੂੰ ਮੁੱਖ ਵਾਕ ਮੰਨੇ। ਸੋ ਇਹਦੇ ਅਨੁਸਾਰ ਹੀ ਮੁੱਖ ਵਾਕ ਜੋ ਅੰਮ੍ਰਿਤ ਵੇਲੇ ਗ੍ਰੰਥੀ ਸਿੰਘ ਸਾਹਿਬਾਨਾਂ ਨੇ ਲਿਆ। ਦੂਸਰੀ ਬਾਤ, ਇਹ ਜਿਹੜੇ ਵਾਕ ਹੁੰਦੇ ਨੇ ਇਹ ਦੋ ਕਿਸਮ ਦੇ ਮੰਨੇ। ਵੇਦ ਦੇ ਅੰਦਰ ਦੋ ਕਿਸਮ ਦੇ ਵਾਕਾਂ ਦੀ ਬਾਤ ਹੈ, ਇੱਕ ਨੂੰ ਕਿਹਾ ਜਾਂਦਾ ਅਵੰਤਰਣ ਵਾਕ, ਦੂਸਰੇ ਨੂੰ ਕਿਹਾ ਜਾਂਦਾ ਮੁੱਖ ਵਾਕ, ਕਿਉਂਕਿ ਮੁੱਖ ਵਾਕ ਦੀ ਵਿਚਾਰ ਹੋਣੀ ਹੈ। ਇਸ ਲਈ ਆ ਇੰਨੇ ਕੁ ਸ਼ਬਦ ਹਰ ਰੋਜ਼ ਕਹਿਣ ਦੀ ਲੋੜ ਨਹੀਂ ਪਏਗੀ, ਪਰ ਅੱਜ ਜ਼ਰੂਰ ਇਤਨੀ ਗੱਲ ਸਾਨੂੰ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ। ਅਵੰਤਰਣ ਵਾਕ ਦਾ ਅਰਥ ਹੈ ਅਬ ਨਾਮ ਹਿਰਦੇ ਦਾ ਹੁੰਦਾ, ਹਿਰਦੇ ਦੇ ਅੰਦਰ ਕੁਝ ਅੰਤਰਾ ਭੇਦ ਰੱਖਣ ਵਾਲੇ ਵਾਕ। ਇਸ ਨੂੰ ਹੋਰ ਸਪਸ਼ਟ ਕਰਨਾ ਹੋਵੇ ਤਾਂ ਜੀਵ ਔਰ ਈਸ਼ ਦੀ ਦੋਨਾਂ ਦੀ ਵੱਖਰੇ ਵੱਖਰੇ ਸਰੂਪ ਦਾ ਪ੍ਰਤਿਪਾਦਨ ਕਰਨ ਕਿ ਜੀਵ ਦਾ ਸਰੂਪ ਇਹ ਹੈ, ਈਸ਼ਵਰ ਦਾ ਸਰੂਪ ਇਹ ਹੈ, ਐਸੇ ਵੇਦ ਦੇ ਵਾਕਾਂ ਨੂੰ ਅਵੰਤਰਣ ਵਾਕ ਦੇ ਨਾਲ ਸਤਿਕਾਰਿਆ ਗਿਆ। ਦੂਸਰੇ ਵਾਕ ਹਨ ਉਹਨਾਂ ਨੂੰ ਕਿਹਾ ਜਾਂਦਾ ਮਹਾਂਵਾਕ, ਮਹਾਂ ਦਾ ਅਰਥ ਵੱਡਾ ਹੁੰਦਾ, ਉਹ ਵਾਕ ਜਿਹੜੇ ਵੇਦ ਦੇ ਅੰਦਰ ਵੱਡੇ ਮੰਨੇ ਗਏ। ਵੱਡੇ ਤੋਂ ਭਾਵ ਕੀ ਹੈ, ਇਹ ਵੱਡਾ ਗਿਆਨ ਹੈ, ਗਿਆਨ ਤੋਂ ਵੱਡਾ ਕੁਛ ਨਹੀਂ, ਕਰਮ ਉਪਾਸਨਾ ਵੱਡੇ ਨਹੀਂ, ਗਿਆਨ ਵੱਡਾ ਹੈ। ਜਿਹੜੇ ਵਾਕ ਵਿੱਚ ਨਿਰੋਲ ਹੀ ਆਤਮਿਕ ਗਿਆਨ ਹੋਵੇ, ਜੀਵ ਔਰ ਈਸ਼ ਦੀ ਏਕਤਾ ਨੂੰ ਜਣਾਉਣ ਵਾਲੇ ਹੋਣ, ਉਹਨਾਂ ਨੂੰ ਮਹਾਂਵਾਕ ਕਿਹਾ ਜਾਂਦਾ, ਔਰ ਇਸ ਦੀ ਸੰਗਿਆ ਮੁੱਖ ਵਾਕ ਵੀ ਹੈ ਔਰ ਮਹਾਂਵਾਕ ਵੀ ਹੈ। ਜੇ ਗੁਰੂ ਕਿਰਪਾ ਕਰੇ ਆਓ, ਮੁੱਖ ਵਾਕ ਕਹੋ ਮਹਾਂਵਾਕ ਕਹੋ, ਇਹ ਇੰਨੀ ਕੁ ਵਿਚਾਰ ਤਾਂ ਵਾਕਾਂ 'ਤੇ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਵਿੱਚ 751 ਅੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਰਾਗ ਸੂਹੀ ਹੈ, ਸੂਹੀ ਰਾਗਣੀ ਹੈ, ਮੇਘ ਰਾਗ ਦੀ ਰਾਗਣੀ ਮੰਨੀ ਜਾਂਦੀ ਹੈ ਰਾਗਾਂ ਦੀ ਪੱਤੀ ਵਿੱਚ, ਅਤੇ 31 ਰਾਗਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਵੰਡੀ ਹੋਈ। ਉਹਨਾਂ ਵਿੱਚੋਂ ਇਸ ਰਾਗਣੀ ਦੇ ਵਿੱਚ ਅੰਮ੍ਰਿਤ ਵਚਨ ਸਤਿਗੁਰੂ ਜੀ ਜੈਸਾ ਫਰਮਾਨ ਕਰਦੇ ਨੇ, ਪਹਿਲਾਂ ਆਪ ਜੀ ਸੂਚਨਾ ਦਿੰਦੇ ਨੇ ਕਿ ਸ਼ਬਦ ਕਿਸ ਰਾਗ ਵਿੱਚ ਉਚਾਰਨ ਕੀਤਾ ਹੋਇਆ, ਫਿਰ ਛੰਦ ਦੀ ਜਾਤੀ ਦੱਸਦੇ ਨੇ ਕਿ ਇਹ ਕਾਫੀ ਹੈ, ਛੰਤਾਂ ਦੇ ਅਨੰਤ ਰੂਪ ਹੁੰਦੇ। ਸ੍ਰੀ ਦਸਮ ਗ੍ਰੰਥ ਵਿੱਚ ਸੰਪਰਦਾਇ ਵਿਚਾਰਧਾਰਾ ਅਨੁਸਾਰ ਕਲਗੀਧਰ ਪਾਤਸ਼ਾਹ ਨੇ 52 ਕਿਸਮ ਦੇ ਛੰਦ ਉਚਾਰਨ ਪਰ ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨਾਂ ਦੇ ਅਨੁਸਾਰ ਉਹ ਕਹਿੰਦੇ ਵੀ 200 ਕਿਸਮ ਦੇ ਸ਼ਬਦ ਨੇ ਦਸਮ ਗ੍ਰੰਥ। ਵਿਦਵਾਨਾਂ ਦੀ ਆਪਣੀ ਆਪਣੀ ਖੋਜ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਛੰਦਾਂ ਦੇ ਅਨੰਤ ਰੂਪ ਹਨ। ਆਓ ਉਹਨਾਂ ਦੇ ਵਿੱਚ ਕਾਫ਼ੀ ਕਿਸ਼ਨ ਦੀ ਚਾਲ ਹੈ, ਇਹਦੇ ਵਿੱਚ ਜਿਸ ਪ੍ਰਕਾਰ ਗੁਰੂ ਕਿਰਪਾ ਕਰਦੇ ਨੇ ਸੁਣਨਾ ਕਰੋ ਜੀ।
ਦੂਹੇ ਮਹੱਲਾ ਪਹਿਲਾ ਕਾਫ਼ੀ ਕਰ ਦਸਵਾ।
ਸੂਹੀ ਰਾਗਣੀ ਹੈ, ਮਹੱਲਾ ਪਹਿਲਾ ਉਚਾਰਨ ਕਰਨ ਵਾਲੇ ਗੁਰੂ ਨਾਨਕ ਸਾਹਿਬ ਹਨ ਅਤੇ ਕਰ ਦਸਵਾ ਰਾਗ ਦਾ ਦਸਵਾਂ ਸੁਰਤਾਲ ਹੈ, ਰਾਗੀ ਸਿੰਘਾਂ ਵਾਸਤੇ ਸੰਬੋਧਿਤ ਹੈ। ਅਤੇ ਇਹਦੇ ਵਿੱਚ ਜੋ ਮਹੱਲਾ ਸ਼ਬਦ ਆਇਆ ਹੈ ਬਹੁਤ ਪੁਰਾਣੀ ਬਾਤ ਹੈ ਕਿ ਜਦੋਂ ਸਾਡੇ ਪੰਥ ਵਿੱਚ ਇਸ ਸ਼ਬਦ ਦੇ ਉਚਾਰਨ ਕਰਨ ਵਿੱਚ ਇੱਕ ਨਵੀਂ ਵਿਚਾਰਧਾਰਾ ਦਾਖਲ ਹੋਈ ਅਤੇ ਜੇ ਇਸ ਨੂੰ ਮਹਿਲਾ ਕਹਿਣਾ ਚਾਹੀਦਾ, ਇੱਕ ਨਵੀਂ ਵਿਚਾਰ ਸੀ। ਪਤਾ ਨਹੀਂ ਕਿਸ ਖੋਜੀ ਨੇ ਕਿਸ ਆਧਾਰ 'ਤੇ ਇਹਨੂੰ ਸ਼ੁਰੂ ਕੀਤਾ ਪਰ ਸ਼ੁਰੂ ਹੋ ਗਏ। ਅੱਜ ਤੱਕ ਪੰਥ ਵਿੱਚ ਜਿਹੜੀ ਵੀ ਲੜਾਈ ਇੱਕ ਵਾਰੀ ਸ਼ੁਰੂ ਹੋ ਗਈ ਬੰਦ ਨਹੀਂ ਹੋਈ। ਪਤਾ ਨਹੀਂ ਬਦਕਿਸਮਤੀ ਹੈ ਸਾਡੀ, ਇਹ ਵੀ ਨਹੀਂ ਸੋਚਿਆ ਵੀ ਲੜਾਈ ਕਰਾਉਣ ਵਾਲੇ ਨੇ ਕਿਉਂ ਅਤੇ ਕਿਵੇਂ ਕਰਾਈ, ਕਦੀ ਇਮਾਨਦਾਰੀ ਨਾਲ ਨਹੀਂ ਸੋਚਿਆ। ਮਹਿਲੇ ਦੀ ਵਿਚਾਰ ਸ਼ੁਰੂ ਹੋ ਗਈ। ਉਹਨਾਂ ਨੇ ਦਲੀਲਾਂ ਦਿੱਤੀਆਂ ਜੀ, ਮਹਿਲਾ ਇਸਤਰੀ ਦਾ ਨਾਮ ਹੈ, ਗੁਰੂ ਸਾਹਿਬ ਇਸਤਰੀ ਰੂਪ ਹੋ ਕਰਕੇ ਅਕਾਲ ਪੁਰਖ ਨੂੰ ਆਪਣਾ ਪਤੀ ਮੰਨਦੇ ਨੇ, ਜੈਸਾ ਕਿ ਅਕਾਲ ਮੂਰਤ ਬਰ ਪਾਇਆ ਅਵਿਨਾਸੀ, ਨਾ ਕਦੇ ਮਰੇ ਨਾ ਜਾਏ। ਬਾਤ ਵੀ ਦਰੁਸਤ ਹੈ, ਬਹੁਤ ਸ਼ਬਦਾਂ 'ਚ ਮਹਾਰਾਜ ਨੇ ਆਪਣੇ ਆਪ ਨੂੰ ਪਰਮਾਤਮਾ ਦੀ ਇਸਤਰੀ ਰੂਪ ਮੰਨਿਆ। ਪਰ ਜੋ ਮਹਿਲਾ ਹਿੰਦੀ ਦੇ ਵਿੱਚ ਇਸਤਰੀ ਨੂੰ ਕਿਹਾ ਜਾਂਦਾ ਹੈ, ਇਹ ਬਾਤ ਤਾਂ ਮੰਨਣ ਯੋਗ ਹੀ ਨਹੀਂ ਹੈ। ਇੱਕ ਸ਼ਬਦ ਨੂੰ ਸਹੀ ਮੰਨ ਕੇ ਦੂਸਰੇ ਨੂੰ ਆਪ ਹੀ ਗਲਤ ਕਰ ਲੈਣਾ, ਇਹਨੂੰ ਵਿਆਗਰਤਾ ਦੋਸ਼ ਕਹਿੰਦੇ। ਕੋਈ ਬੰਦਾ ਕਹੇ ਮਮ ਮਾਤ ਬੰਝਿਆ, ਮੇਰੀ ਮਾਂ ਬੰਝਿਆ ਸੀ, ਬੰਝਿਆ ਔਰਤ ਹੁੰਦੀ ਹੈ ਜਿਹਦੇ ਸੰਤਾਨ ਨਾ ਹੋਵੇ, ਕਹਿੰਦਾ ਮੇਰੀ ਮਾਂ ਬੰਝਿਆ, ਮੂਰਖ ਹੈ, ਤੂੰ ਕਿੱਥੋਂ ਜੰਮਿਆ, ਆਕਾਸ਼ ਤੋਂ ਟਪਕਿਆ, ਧਰਤੀ ਦੇ ਪੜ ਪਾੜ ਕੇ ਬਾਹਰ ਆਇਆ, ਜਦੋਂ ਮਾਂ ਕਹਿ ਦਿੱਤਾ ਤੂੰ ਬੰਝਿਆ ਹੋ ਹੀ ਨਹੀਂ ਸਕਦੀ ਤੇਰੀ ਮਾਂ। ਜੇ ਕੋਈ ਕਹੇ ਮੇਰੇ ਮੁੱਖ ਵਿੱਚ ਜੀਵ ਨਹੀਂ ਹੈ, ਤੂੰ ਬੋਲਦਾ ਕਿਸ ਤਰ੍ਹਾਂ ਫਿਰ, ਇਹਨੂੰ ਵਿਆਗਰਤਾ ਦੋਸ਼ ਕਹਿੰਦੇ। ਆਪਣੀ ਗੱਲ ਨੂੰ ਆਪ ਹੀ ਕੱਟ ਲੈਣਾ। ਜੇ ਮਹਿਲਾ ਇਸਤਰੀ ਹੁੰਦੀ ਹੈ ਤਾਂ ਫਿਰ ਕਹਿਣਾ ਪਏਗਾ ਮਹਿਲਾ ਪਹਿਲੀ, ਫਿਰ ਪਹਿਲਾ ਨਹੀਂ ਕਹਿਣਾ ਪਏਗਾ। ਅੱਜ ਵੀ ਤੁਸੀਂ ਸੁਣੋਗੇ ਮਹਿਲਾ ਕਹਿ ਕੇ ਫਿਰ ਮਹਿਲਾ ਪਹਿਲਾ ਕਹਿਣਗੇ, ਕੋਈ ਬਾਤ ਥੋੜ੍ਹੀ ਬਣ ਗਈ। ਦੇਖੋ ਕੁਝ ਹੁੰਦੀ ਆ ਬਾਤ ਕਿ ਪਰੰਪਰਾ ਅਨੁਸਾਰ ਸਿੱਧ ਹੁੰਦੀ ਹੋਵੇ, ਕੁਛ ਹੁੰਦੀ ਹੈ ਵੀ ਵਿਦਿਆ ਦੇ ਕਸਵੱਟੀ 'ਤੇ ਸਿੱਧ ਹੁੰਦੀ ਹੋਵੇ, ਕੋਈ ਤਾਂ ਗੱਲ ਹੋਵੇ ਪੱਲੇ, ਬਹੁਤ ਹੈਰਾਨੀ ਦੀ ਬਾਤ ਹੈ। ਖੈਰ ਪੰਥਕ ਮਸਲੇ ਨੇ, ਸਾਨੂੰ ਇਹਦੇ 'ਚ ਉਲਝਣਾ ਵੀ ਨਹੀਂ ਚਾਹੀਦਾ। ਗੁਰੂ ਨੂੰ ਪਾਇਆ ਤਾਂ, ਪਰ ਕਈ ਵਾਰ ਇਹ ਵੀ ਹੁੰਦਾ ਮਸਲਾ ਹੱਲ ਹੋਣ ਤੋਂ ਬਾਅਦ ਵੀ ਪਨਾਲਾ ਥਾਂ ਦਾ ਥਾਂ ਰਹਿੰਦਾ। ਸਿੰਘ ਸਾਹਿਬਾਨਾਂ ਨੂੰ ਚਿੱਠੀਆਂ ਗਈਆਂ ਕਿ ਜੀ ਪੰਥ ਵਿੱਚ ਮਹਿਲਾ ਕਹਿਣ ਦੀ ਗੱਲ ਜਿਹੜੀ ਹੈ ਸ਼ੁਰੂ ਹੋ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਔਰ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬਾਨ ਸਾਨੂੰ ਹੁਕਮ ਦੇਣ, ਅੱਛਾ ਹੁਕਮ ਦੇਣ ਕਿ ਸਾਨੂੰ ਮਹਿਲਾ ਕਹਿਣਾ ਚਾਹੀਦਾ ਕਿ ਮਹੱਲਾ ਕਹਿਣਾ ਚਾਹੀਦਾ। ਸਿੰਘ ਸਾਹਿਬਾਨਾਂ ਨੇ ਹੁਕਮ ਦਿੱਤਾ, ਆਪਣੀ ਕੌਮ ਨੂੰ ਦੱਸਿਆ ਕਿ ਕਿ ਬਾਬਾ ਬੁੱਢਾ ਸਾਹਿਬ ਨੇ ਮਹੱਲਾ ਕਿਹਾ ਸੀ। ਹਰਿਮੰਦਰ ਸਾਹਿਬ 'ਚ ਅੱਜ ਤੱਕ ਅਸੀਂ ਮਹੱਲਾ ਕਹਿੰਦੇ ਆ ਰਹੇ ਹਾਂ, ਇਸ ਲਈ ਇਹ ਗਲਤ ਹੈ ਕਿ ਮਹਿਲਾ ਨਹੀਂ ਕਹਿਣਾ, ਮਹੱਲਾ ਕਿਹਾ ਕਰੋ। ਇਹਦੀ ਅੱਜ ਵੀ ਚਿੱਠੀ ਸ੍ਰੀ ਅਕਾਲ ਤਖਤ ਸਾਹਿਬ ਦੇ ਰਿਕਾਰਡ ਵਿੱਚੋਂ ਮਿਲ ਸਕਦੀ। ਅਤੇ ਮੈਂ ਉਹ ਚਿੱਠੀ ਦਾ ਉਤਾਰਾ ਪੜ੍ਹਿਆ ਸੀ ਸ੍ਰੀ ਅਮੀਰ ਭੰਡਾਰ ਵਿੱਚ, ਤੁਸੀਂ ਵੀ ਪੜ੍ਹ ਸਕਦੇ। ਅਤੇ ਪਰ ਉਸ ਹੁਕਮ ਦੇ ਬਾਵਜੂਦ ਵੀ ਅਤੇ ਅੱਜ ਵੀ ਕੁਝ ਵੀਰਾਂ ਦਾ ਹੱਠ ਧਰਮ ਉਸੇ ਤਰ੍ਹਾਂ ਕਾਇਮ ਹੈ, ਕਹਿੰਦੇ ਨਹੀਂ ਮਹਿਲਾ ਕਹਿਣਾ। ਜਿਸ ਸ਼ਬਦ ਦੀ ਬਣਤਰ ਤੇ ਇਸ ਸ਼ਬਦ ਦੇ ਉਚਾਰਨ ਤੇ ਕਿਤੇ ਪੁਰਾਣੀਆਂ ਭਾਸ਼ਾ ਦਾ ਨਿਰੂਪਣ ਕੀਤਾ ਜਾਏ ਤਾਂ ਬਾਤ ਫਿਰ ਵੀ ਸਪਸ਼ਟ ਹੋ ਜਾਂਦੀ ਹੈ। ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕਾ ਆਰੰਭ ਕੀਤਾ ਸੀ ਮਹਾਂਪੁਰਖਾਂ ਦਾ। ਚਲੋ ਸਰੀਰ ਨਾ ਰਿਹਾ, ਐਕਸੀਡੈਂਟ ਹੋ ਕੇ ਜਾਂਦਾ ਰਿਹਾ, ਵਿੱਦਿਆ ਖੇਤਰ ਵਿੱਚ ਮਹਾਂਪੁਰਖਾਂ ਦੇ ਮਨ ਵਿੱਚ ਬਹੁਤ ਚਾਅ ਸੀ ਬਾਬਾ ਕਰਤਾਰ ਸਿੰਘ ਜੀ ਦੀ। ਉਹਨਾਂ ਨੇ ਸ੍ਰੀ ਜਪਜੀ ਸਾਹਿਬ, ਰਹਿਰਾਸ ਸਾਹਿਬ ਔਰ ਕੀਰਤਨ ਸੋਹਿਲਾ, ਇਹ ਤਿੰਨ ਬਾਣੀਆਂ ਦਾ ਟੀਕਾ ਮਹਾਂਪੁਰਖਾਂ ਦੇ ਅਰਥਾਂ ਦੇ ਆਧਾਰ 'ਤੇ ਕੀਤਾ। ਉਹਦੇ ਵਿੱਚ ਉਹਨਾਂ ਨੇ ਇੱਕ ਵਿਚਾਰ ਵੱਡੇ ਮਹਾਂਪੁਰਖਾਂ ਤੋਂ ਸੁਣੀ ਹੋਈ ਬਾ ਦਲੀਲ ਗੱਲ ਕੀਤੀ ਹੈ। ਉਹ ਕਹਿੰਦੇ ਵੀ ਮਹੱਲਾ ਸ਼ਬਦ ਅਰਬੀ ਦੇ ਅੰਦਰ ਵੀ ਵਰਤਿਆ ਜਾਂਦਾ ਹੈ, ਭਾਸ਼ਾ ਹੈ ਸਾਹਮਣੇ ਤੁਸੀਂ ਦੇਖ ਸਕਦੇ, ਔਰ ਮਹੱਲਾ ਸ਼ਬਦ ਸੰਸਕ੍ਰਿਤ ਵਿੱਚ ਵੀ ਵਰਤਿਆ ਜਾਂਦਾ ਹੈ। ਜੇ ਇਹਨੂੰ ਅਰਬੀ ਦਾ ਮੰਨ ਲਈਏ ਤਾਂ ਅਰਥ ਹੋਏਗਾ ਅਰਬੀ ਵਿੱਚ ਪਾਤਸ਼ਾਹ, ਜੇ ਸੰਸਕ੍ਰਿਤ ਦਾ ਮੰਨ ਲਈਏ ਤਾਂ ਅਰਥ ਹੋਏਗਾ ਸਰੂਪ, ਕੋਈ ਤਕਲੀਫ ਨਹੀਂ। ਦੋਨਾਂ ਭਾਸ਼ਾ ਅਨੁਸਾਰ ਇਹਦੇ ਅਰਥ ਦਰੁਸਤ ਨੇ। ਜੇ ਇਹਨੂੰ ਸੰਸਕ੍ਰਿਤ ਅਨੁਸਾਰ ਮੰਨੀਏ ਤਾਂ ਪਰਮੇਸ਼ਰ ਦੇ 10 ਸਰੂਪ ਜਿਹੜੇ ਧਾਰਨ ਕੀਤੇ ਸੀ ਸਾਡੇ 10 ਗੁਰੂ ਸਾਹਿਬਾਨ, ਗੁਰੂ ਤਾਂ ਇੱਕੋ ਹੀ ਆ ਜਿਹੜੇ 10 ਜਾਮੇ ਨੇ, ਤਾਂ ਪਹਿਲਾ ਸਰੂਪ ਇੱਥੇ ਅਸੀਂ ਕਹਿ ਸਕਦੇ ਹਾਂ ਸੂਹੀ ਮਹੱਲਾ ਪਹਿਲਾ। ਸੂਹੀ ਰਾਗਣੀ ਦੇ ਅੰਦਰ ਪਹਿਲਾ ਸਰੂਪ ਜਾਣੀ ਗੁਰੂ ਨਾਨਕ, ਦੂਜਾ ਸਰੂਪ ਗੁਰੂ ਅੰਗਦ ਸਾਹਿਬ, ਤੀਜਾ ਸਰੂਪ ਗੁਰੂ ਅਮਰਦਾਸ, ਚੌਥਾ ਸਰੂਪ ਗੁਰੂ ਰਾਮਦਾਸ, ਪੰਜਵਾਂ ਸਰੂਪ ਗੁਰੂ ਅਰਜਨ ਦੇਵ। ਜੇ ਅਰਬੀ ਅਨੁਸਾਰ ਅਰਥ ਕਰਨਾ ਹੈ ਤਾਂ ਪਹਿਲਾ ਪਾਤਸ਼ਾਹ ਗੁਰੂ ਨਾਨਕ ਸਾਹਿਬ, ਦੂਜਾ ਪਾਤਸ਼ਾਹ ਗੁਰੂ ਅੰਗਦ ਸਾਹਿਬ। ਇਹ ਬਾਤ ਵਿੱਦਿਅਕ ਦੀ ਬਾਤ ਵੀ ਨਹੀਂ ਰਹੀ। ਕਾਮਾ ਰੌਲੀ ਮੂਰਖ ਢੰਗੇ, ਰੌਲਾ ਮੂਰਖਾਂ ਦੇ ਹੱਥ ਵਿੱਚ ਆਉਂਦਾ, ਦੂਜੇ ਦੀ ਪੱਤ ਰੋਲਣੀ ਹੈ, ਇਹ ਨਹੀਂ ਦੇਖਣਾ ਕਿ ਮੈਂ ਠੀਕ ਹਾਂ ਜਾਂ ਨਹੀਂ, ਬਸ ਇੱਕੋ ਹੀ ਬਾਤ ਹੈ, ਬੇਇੱਜ਼ਤੀ ਕਰਨੀ ਹੈ ਕਿਹੜੇ ਤਰੀਕੇ ਨਾਲ ਕਰ ਸਕਦਾ। ਭਗਤੀ ਦਾ ਰਸ ਲੈਣਾ ਚਾਹੀਏ ਮਨੁੱਖ ਸਰੀਰ ਵਿੱਚ। ਖੈਰ, ਸੂਹੀ ਮਹੱਲਾ ਪਹਿਲਾ, ਸੂਹੀ ਰਾਗਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਵਚਨ ਕਾਫੀ, ਇਹ ਸ਼ਨ ਦੀ ਚਾਲ ਹੈ। ਅੱਗੇ ਮੰਗਲ ਉਚਾਰ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਉਸ ਦਾ ਨਾਮ ਹੈ ਜਿਹਦੇ 'ਚ ਦੂਆ ਪੜਨਾ, ਐਸੀ ਸ਼ਕਤੀ ਕੇਵਲ ਅਕਾਲ ਪੁਰਖ ਹੈ, ਦੂਸਰਾ ਹੋਰ ਕੋਈ। ਏਕੋ ਜਪ ਏਕੋ ਸਾਲਾ ਹੈ, ਉਹ ਅਖੰਡ ਸਰੂਪ। ਅਖੰਡਤਾ ਦਾ ਬੋਧਕ ਸ਼ਬਦ ਹੈ ਇੱਕ, ਖੰਡਿਓ ਜੋ ਨਾ ਜਾਏ, ਖੰਡਿਓ ਜੋ ਨਾ ਜਾਏ ਸੋ ਅਖੰਡ ਜੋ ਕੋ ਖਿਆਲ ਕੀਜੇ, ਕਲਗੀਧਰ ਪਾਤਸ਼ਾਹ ਸ੍ਰੀ ਦਸਮ ਗ੍ਰੰਥ। ਅਤੇ ਐਸਾ ਜੋ ਪਰਮੇਸ਼ੁਰ ਹੈ ਉਹ ਅਖੰਡ ਸਰੂਪ ਹੈ, ਇੱਕ ਹੈ। ਗਰੀਬ ਨਿਵਾਸ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਦੋਂ ਆਪਣੇ ਸਿਧਾਂਤਾਂ ਵਿੱਚ ਸਭ ਤੋਂ ਪਹਿਲਾਂ ਓਅੰਕਾਰ ਤੋਂ ਪਹਿਲਾਂ ਏਕਾ ਲਾਇਆ ਤਾਂ ਉਸ ਵੇਲੇ ਦੇ ਵਿਦਵਾਨਾਂ ਨੂੰ, ਉਸ ਵੇਲੇ ਦੇ ਧਰਮ ਦੇ ਆਗੂਆਂ ਨੂੰ, ਉਸ ਵੇਲੇ ਦੇ ਸਿੱਧ ਪੁਰਸ਼ਾਂ ਨੂੰ ਜਿਨ੍ਹਾਂ 'ਤੇ ਲੋਕਾਂ ਦਾ ਈਮਾਨ ਸੀ ਪਰਮੇਸ਼ੁਰ ਦਾ ਸਰੂਪ ਜੋ ਕਹਿੰਦੇ ਨੇ ਠੀਕ ਹੈ, ਉਹਨਾਂ ਨੇ ਗੁਰੂ ਨਾਨਕ ਦੇ ਨਾਲ ਝਗੜਾ ਕੀਤਾ। ਕਹਿੰਦੇ ਜੀ ਤੁਸੀਂ ਤਾਂ ਸਿਧਾਂਤ ਹੀ ਬਦਲ ਕੇ ਰੱਖ ਦਿਓ, ਤੁਸੀਂ ਵੇਦ ਤੋਂ ਵਿਰੁੱਧ ਗੱਲ ਕਰ ਦਿੱਤੀ, ਤੁਹਾਡੀ ਬਾਣੀ ਵੇਦ ਤੋਂ ਵਿਰੁੱਧ ਹੈ। ਮਹਾਰਾਜ ਕਹਿੰਦੇ ਨਹੀਂ, ਐਸਾ ਨਹੀਂ, ਨਾ ਬਾਣੀ ਵੇਦ ਤੋਂ ਵਿਰੁੱਧ ਹੈ ਅਤੇ ਨਾ ਵੇਦ ਦੇ ਅਨੁਸਾਰ ਹੈ। ਬਾਣੀ ਦਾ ਇੱਕ ਸੁਤੰਤਰ ਆਜ਼ਾਦ ਸਰੂਪ ਹੈ ਮੇਰੀ, ਕਿਉਂਕਿ ਅਕਾਲ ਪੁਰਖ ਨਹੀਂ ਹੈ। ਅਤੇ ਕਹਿਣ ਲੱਗੇ ਫਿਰ ਓਮ ਸ਼ਬਦ ਹੈ ਵੇਦ ਦੇ ਅੰਦਰ, ਤੁਸੀਂ ਏਕਾ ਕਿਉਂ ਲਾਇਆ? ਮਹਾਰਾਜ ਕਹਿੰਦੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਵੇਦ ਦੇ ਵਿੱਚ ਕਿਸ ਨੂੰ ਅਧਿਕਾਰ ਦਿੱਤਾ ਗਿਆ ਵੇਦ ਦੇ ਵਿਚਾਰਨ ਕਰਨ? ਆਖਿਆ ਜੀ ਬ੍ਰਾਹਮਣ ਨੂੰ। ਪੜ੍ਹਨ ਦਾ ਅਧਿਕਾਰ ਵੀ ਹੈ ਅਤੇ ਪੜ੍ਹਾਉਣ ਦਾ ਅਧਿਕਾਰ ਵੀ ਹੈ। ਛਤਰੀ ਨੂੰ ਪੜ੍ਹਨ ਦਾ ਅਧਿਕਾਰ ਹੈ ਜੀ, ਪੜ੍ਹਾਉਣ ਦਾ ਅਧਿਕਾਰ ਨਹੀਂ। ਵੈਸ਼ ਨੂੰ ਕਹਿੰਦੇ ਨਾ ਪੜ੍ਹਨ ਦਾ ਅਧਿਕਾਰ ਹੈ ਨਾ ਪੜ੍ਹਾਉਣ ਦਾ, ਕੇਵਲ ਸੁਣਨ ਦਾ ਅਧਿਕਾਰ ਹੈ। ਮਹਾਰਾਜ ਕਹਿੰਦੇ ਸ਼ੂਦਰ ਨੂੰ, ਕਹਿੰਦੇ ਜੀ ਸ਼ੂਦਰ ਨੂੰ ਨਾ ਪੜ੍ਹਨ ਦਾ ਅਧਿਕਾਰ ਨਾ ਪੜ੍ਹਾਉਣ ਦਾ ਅਧਿਕਾਰ ਅਤੇ ਨਾ ਹੀ ਸੁਣਨ ਦਾ ਅਧਿਕਾਰ। ਮਹਾਰਾਜ ਕਹਿੰਦੇ ਕਿਉਂ? ਸ਼ੂਦਰ ਮਨੁੱਖ ਨਹੀਂ ਹੁੰਦਾ? ਮਨੁੱਖ ਦੇ ਚੌਥੇ ਹਿੱਸੇ ਨੂੰ ਮਨੁੱਖ ਮੰਨਣ ਤੋਂ ਇਨਕਾਰ ਕਿਉਂ? ਚਲੋ ਮਹਾਰਾਜ ਕਹਿੰਦੇ ਇਹ ਛੱਡੋ, ਬ੍ਰਾਹਮਣ ਦੇ ਘਰਵਾਲੀ ਦੇ ਲਈ ਕੀ ਖਿਆਲ ਹੈ ਤੁਹਾਡਾ? ਇਸਤਰੀ ਜਾਤੀ ਲਈ, ਮਹਾਰਾਜ ਇਸਤਰੀ ਜਾਤੀ ਨੂੰ ਕੀ ਕਹਿੰਦੇ? ਕਹਿੰਦੇ ਜੀ ਇਸਤਰੀ ਜਾਤੀ ਨੂੰ ਵੀ ਅਧਿਕਾਰ ਨਹੀਂ। ਮਹਾਰਾਜ ਕਹਿੰਦੇ ਇਹਦਾ ਮਤਲਬ ਤੁਸੀਂ ਇਸਤਰੀ ਨੂੰ ਸ਼ੂਦਰ ਦੀ ਸ਼੍ਰੇਣੀ ਵਿੱਚ ਰੱਖਿਆ ਹੋਇਆ। ਸਪਸ਼ਟ ਹੈ ਗੱਲ ਕਿਉਂ? ਮਹਾਰਾਜ ਸਾਹਿਬ ਕਹਿੰਦੇ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾ, ਉਹਨੂੰ ਕਿਉਂ ਮੰਦਾ ਕਹੀਏ? ਸ਼ੂਦਰ ਨੂੰ ਕਿਉਂ ਮੰਦਾ ਕਹਿ ਰਹੇ ਹੋ? ਜਿਹਨਾਂ ਨੂੰ ਤੁਸੀਂ ਮੰਦਾ ਕਹਿੰਦੇ ਹੋ ਮੈਂ ਉਹਨਾਂ ਦੇ ਪੱਖ ਵਿੱਚ ਖੜਾ ਹਾਂ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ। ਵੱਡਿਆਂ ਸੁ ਮੈਂ ਕੀ ਲੈਣਾ ਤੁਹਾਡੇ ਵੱਡਿਆਂ ਤੋਂ? ਰਹੀ ਬਾਤ ਜੋ ਤੁਸੀਂ ਸ਼ੰਕਾ ਕੀਤਾ, ਤੁਹਾਡਾ ਜਿਹੜਾ ਓਮ ਸ਼ਬਦ ਹੈ ਵੇਦ ਦੇ ਅੰਦਰ, ਇਹ ਤ੍ਰਿਧਾ ਰੂਪ ਹੈ। ਪਹਿਲਾਂ ਤਾਂ ਇਸ ਦੇ 62 ਕਿਸਮ ਦੇ ਵਿਵਾਦ ਨੇ ਇਸ ਸ਼ਬਦ ਦੇ ਓਮਕਾਰ। ਮਹਾਂਪੁਰਖਾਂ ਨੇ ਸਾਰੇ ਦੇ ਸਾਰੇ ਹੀ ਲਿਖੇ ਹੈ, ਸਾਰੇ ਦੇ ਸਾਰੇ ਉਚਾਰਨ ਕੀਤੇ ਹੈ। ਉਹ ਤਾਂ ਬਾਤ ਫਿਰ ਇੱਕ ਦਿਨ ਦੀ ਕਥਾ ਦੀ ਨਹੀਂ, ਕਈਆਂ ਦਿਨਾਂ 'ਤੇ ਚਲੀ ਜਾਏਗੀ। ਜਰਗ ਪਿੰਡ ਦੇ ਵਿੱਚ ਮਹਾਂਪੁਰਖਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਨੇ ਕਥਾ ਕੀਤੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਆਇਆ ਅਤੇ ਉਹਦੀ ਕਈ ਦਿਨ ਵਿਆਖਿਆ ਇਕੱਲੇ ਓਅੰਕਾਰ ਦੀ ਕਰੀ ਗਈ ਸੀ। ਵਿਆਖਿਆ ਦਾ ਕੋਈ ਇਹਦੀ ਕੋਈ ਹੱਦ ਨਹੀਂ ਵੀ ਇੱਥੇ ਆ ਕੇ ਮੁੱਕ ਗਿਆ। ਗੁਰਬਾਣੀ ਦਾ ਟੀਕਾ ਲਿਖ ਕੇ ਕੋਈ ਇਹ ਕਹੇ ਵੀ ਮੈਂ ਅਰਥ ਮੁਕਾ ਦਿੱਤੇ, ਗਲਤ ਹੈ ਬਾਤ। ਗੁਰਬਾਣੀ ਦੇ ਅਰਥ ਕਰਕੇ ਕੋਈ ਜੋ ਮੈਂ ਕਰ ਦਿੱਤੇ ਇਹ ਬਸ ਹੁਣ ਮੁਕੰਮਲ ਨਹੀਂ ਅਰਥ। ਸੋ ਗੁਰਬਾਣੀ ਦੇ ਅਰਥ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਦਾ ਵਚਨ ਹੈ। ਗੁਰੂ ਨਾਨਕ ਸਾਹਿਬ ਨੂੰ ਭਾਈ ਲਹਿਣੇ ਤੋਂ ਅਜੇ ਗੁਰੂ ਅੰਗਦ ਨਹੀਂ ਸੀ ਬਣੇ, ਸਿੱਖ ਸੀ। ਸੰਗਤਾਂ ਨੇ ਕਿਹਾ ਜੀ ਤੁਸੀਂ ਗੁਰੂ ਨਾਨਕ ਨੂੰ ਬੇਨਤੀ ਕਰੋ ਕਿ ਜਪਜੀ ਸਾਹਿਬ ਦੇ ਅਰਥ ਸੁਣਾਓ। ਭਾਈ ਲਹਿਣੇ ਨੇ ਬੇਨਤੀ ਕੀਤੀ, ਮਹਾਰਾਜ ਜਪਜੀ ਸਾਹਿਬ ਦੇ ਅਰਥ ਸੁਣਾਓ। ਇੱਕ ਪੁਰਾਣੀ ਲਿਖਤ ਮਿਲੀ ਹੈ ਉਸ ਵੇਲੇ ਦੀ, ਮੇਰੇ ਪੁਸਤਕਾਲੇ ਦੇ ਵਿੱਚ ਹੈਗੀ, ਰੱਖੀ ਲਾਇਬ੍ਰੇਰੀ ਵਿੱਚ। ਗੁਰੂ ਨਾਨਕ ਬੋਲੇ, ਉਹ ਜਿਵੇਂ ਬੋਲੇ ਉਵੇਂ ਅੱਖਰ ਲਿਖੇ ਹੋਏ ਨੇ, ਹੱਥ ਲਿਖਤ ਹੈ ਕਿ ਭਾਈ ਜਪਜੀ ਕੇ ਅਰਥ ਤਾਂ ਕਰਤਾਰ ਹੀ ਜਾਣੇ। ਇਹ ਗੁਰੂ ਨਾਨਕ ਦਾ ਵਚਨ ਹੈ। ਇਹ ਅਰਥ ਕਰਨ ਵਾਲੇ ਪਤਾ ਨਹੀਂ ਕਿਵੇਂ ਹੰਗਤਾ ਕਰ ਲੈਂਦੇ ਨੇ, ਮੇਰੇ ਵਰਗਾ ਗਿਆਨੀ ਕੋਈ ਨਹੀਂ। ਗੁਰੂ ਨਾਨਕ ਬਾਣੀ ਉਚਾਰਨ ਕਰਨ ਵਾਲਾ ਕਹਿੰਦੇ ਜਪਜੀ ਕੇ ਅਰਥ ਤਾਂ ਗੁਰੂ ਅਕਾਲ ਪੁਰਖ ਹੀ ਜਾਣੇ, ਕਰਤਾਰ ਹੀ ਜਾਣੇ। ਕਹਿਣ ਲੱਗੇ ਮਹਾਰਾਜ ਤੁਸੀਂ ਗੁਰੂ ਹੋ, ਇਸ ਲਈ ਵਿਆਖਿਆ ਸਿੱਖਾਂ ਨੂੰ ਜ਼ਰੂਰ ਸੁਣਾਓ। ਮਹਾਰਾਜ ਕਹਿੰਦੇ ਭਾਈ ਗੁਰੂ ਵੀ ਸਭਨਾ ਕਾ ਆਪ ਹੀ ਹੈ। ਦੂਜਾ ਅਰਥ ਗੁਰੂ ਨਾਨਕ ਦਾ ਬੜਾ ਪਿਆਰਾ ਵਚਨ ਹੈ, ਗੁਰੂ ਹੋਣ ਦੀ ਵੀ ਕਦੇ ਹੰਗਤਾ ਨਹੀਂ ਕੀਤੀ, ਮੈਂ ਗੁਰੂ ਹਾਂ। ਗੁਰੂ ਵੀ ਸਭਨਾ ਕਾ ਆਪ ਹੀ ਹੈ, ਮੈਂ ਕੁਛ ਵੀ ਨਹੀਂ। ਸੰਗਤਾਂ ਵਿਰਾਗ ਵਿੱਚ ਭਰ ਗਈਆਂ, ਬੇਨਤੀ ਮੰਨ ਕੇ ਸਿੱਖਾਂ ਦੀ। ਗੁਰੂ ਨਾਨਕ ਨੇ ਜਪ ਜੀ ਦੇ ਅਰਥ ਕੀਤੇ ਕਰਤਾਰਪੁਰ ਸਾਹਿਬ, ਅਤੇ ਉਹ ਪੁਰਾਤਨ ਹੱਥ ਲਿਖਤ ਖਰੜਾ ਉਸੇ ਤਰ੍ਹਾਂ। ਮੈਂ ਉਸ ਵੀਰ ਦਾ ਧੰਨਵਾਦ ਕਰਦਾ, ਭਾਈ ਰਣਧੀਰ ਸਿੰਘ ਜੀ ਦੇ ਜਨਮ ਅਸਥਾਨ 'ਤੇ ਸੇਵਾ ਕਰਨ ਵਾਲੇ ਵੈਦ ਭਾਈ ਰਤਨ ਸਿੰਘ ਜੀ, ਜਿਨ੍ਹਾਂ ਨੇ ਉਹ ਹੱਥ ਲਿਖਤ ਖਰੜਾ ਮੈਨੂੰ ਦਿੱਤਾ। ਮੈਂ ਉਹਨਾਂ ਦਾ ਵੀ ਨਾਂ ਲੈਣ ਤੋਂ, ਜਿੱਥੇ ਵੀ ਬਾਤ ਹੋਏਗੀ ਮੈਂ ਉਹਨਾਂ ਨੂੰ ਯਾਦ ਰੱਖਣਾ। ਇਹੋ ਜਿਹੀ ਅਮੌਲਿਕ ਚੀਜ਼ ਕੋਈ ਦਿੰਦਾ ਨਹੀਂ ਕਿਸੇ ਨੂੰ, ਦੇ ਦਿੱਤੀ। ਇਸ ਲਈ ਸਾਨੂੰ ਕਦੇ ਵੀ ਕਿਸੇ ਨੂੰ ਵੀ ਅਰਥਾਂ 'ਤੇ ਇਹ ਹੰਗਤਾ ਨਹੀਂ ਕਰਨੀ ਚਾਹੀਦੀ, ਅਸੀਂ ਕੀ ਚੀਜ਼ ਹਾਂ। ਗੁਰੂ ਨਾਨਕ ਇਹ ਕਹਿ ਕੇ ਅਰਥ ਵੀ ਸੁਣਾਉਂਦਾ, ਪਰ ਆਪਣੀ ਹੰਗਤਾ ਅਰਥਾਂ ਵਿੱਚ ਬਿਲਕੁਲ ਮਿਲਣ ਨਹੀਂ ਦਿੰਦਾ। ਗੁਰੂ ਕਿਰਪਾ ਕਰੇ। ਅਤੇ ਇੱਕ ਮਹਾਰਾਜ ਸਾਹਿਬ ਕਹਿੰਦੇ ਤੁਸੀਂ ਓਮ ਸ਼ਬਦ ਜਿਹੜਾ ਹੈ ਇਹ ਤ੍ਰਿਧਾ ਰੂਪ ਹੈ, ਬ੍ਰਹਮਾ ਵਿਸ਼ਨ ਸ਼ਿਵਾਂ ਦਾ ਲਖਾਇਕ ਹੈ, ਉਹਨਾਂ ਦਾ ਜਨਾਇਕ ਹੈ। ਅਤੇ ਫਿਰ ਮੈਂ ਆਪਣਿਆਂ ਸਿੱਖਾਂ ਨੂੰ ਇਹਨਾਂ ਦੇਵਤਿਆਂ ਨਾਲ ਨਹੀਂ ਜੋੜਨਾ, ਮੈਂ ਉਹਦੇ ਨਾਲ ਜਿਹੜਾ ਜਿਹੜਾ ਊੜੇ ਦੇ ਅੱਗੇ ਲਾ ਦਿੱਤਾ ਮੈਂ ਇੱਕ ਦਿਨ। ਇਸ ਕਰਕੇ ਮੇਰੀ ਇਸ ਉਚਾਰਨ ਕੀਤੀ ਅਕਾਲ ਗੋਬਾਣੀ ਨੂੰ ਸ਼ੂਦਰ ਵੀ ਉਸੇ ਤਰ੍ਹਾਂ ਪੜ੍ਹੇਗਾ ਜਿਵੇਂ ਬ੍ਰਾਹਮਣ ਪੜ੍ਹੇਗਾ, ਇਹਨੂੰ ਇਸਤਰੀ ਵੀ ਉਸੇ ਤਰ੍ਹਾਂ ਪੜ੍ਹੇਗੀ ਜਿਵੇਂ ਤੁਸੀਂ ਪੜ੍ਹੋਗੇ। ਨਰ ਮਨੁੱਖਾਂ ਨੂੰ ਏਕ ਨਿਦਾਨਾ, ਏਕਤਾ ਲੈ ਆਉਂਦੀ। ਔਰ ਫਿਰ ਈੜੀ ਨੂੰ ਸਿਹਾਰੀ ਪਾ ਕੇ ਕੱਕਾ ਲਿਖ ਕੇ ਵੀ ਇੱਕ ਉਹ ਓਅੰਕਾਰ ਕਹਿ ਸਕਦੇ ਸੀ, ਪਰ ਨਹੀਂ ਕਿਹਾ। ਉਹ ਇਸ ਲਈ, ਗੁਰੂ ਨਾਨਕ ਨੂੰ ਪਤਾ ਸੀ ਕਿ ਵਿਆਕਰਨ ਦੇ ਡਾਕਟਰ ਪੈਦਾ ਹੋਣਗੇ, ਜਿਵੇਂ ਪੇਟ ਪਾੜ ਕੇ ਓਪਰੇਸ਼ਨ ਕਰਦੇ ਨੇ, ਅੱਖਰਾਂ ਨੂੰ ਪਾੜ ਪਾੜ ਕੇ ਉਪਦੇਸ਼ ਦਿਆ ਕਰਨਗੇ, ਇਹਨਾਂ ਡਾਕਟਰਾਂ ਤੋਂ ਮੈਂ ਇੱਕ ਅੱਖਰ ਤਾਂ ਬਚਾ ਲਾਂ। ਉਹਨਾਂ ਨੇ ਅਹਿੰਸਿਆ ਵਾਲਾ ਏਕਾ ਲਿਖਿਆ, ਗਣਿਤ ਵਿੱਦਿਆ ਦਾ ਏਕਾ ਲਿਖਿਆ, ਲਓ ਇਹਨੂੰ ਵੰਡ ਕੇ ਦਿਖਾਓ ਦੋ ਥਾਂ 'ਤੇ, ਨਹੀਂ ਤਾਂ ਕਹਿੰਦੇ ਈੜੀ ਲੱਗ ਗਿਆ ਜੀ, ਕੱਕਾ ਲੱਗ ਗਿਆ, ਅਲੱਗ ਹੋ ਜਾਂਦੇ ਦੋ ਪਰ। ਮਹਾਰਾਣੀ ਹੋਣ ਹੀ ਨਹੀਂ ਦਿੱਤਾ, ਇੱਕ ਦੀ ਗੱਲ ਕੀਤੀ ਅਤੇ ਇੱਕ ਦੇ ਨਾਲ ਹੀ ਕੀਤੀ। ਇਹ ਖੂਬੀ ਗੁਰੂ ਨਾਨਕ ਦੀ ਹੀ ਹੈ, ਇੱਕ ਅਦੁੱਤੀ, ਜਿਹਦੇ 'ਤੇ ਦੁਆ ਪੜਨੀ। ਖੈਰ ਸਮਾਂ ਅੱਗੇ ਜਾ ਰਿਹਾ, ਮੈਂ ਸੰਖੇਪ ਕਰਾਂ। ਓਅੰਕਾਰ ਸਰਬ ਕਾ ਪ੍ਰਕਾਸ਼ਕ, ਆਕਾਰ ਉਕਾਰ ਮੁਕਾਰ ਪੁੰਦ, ਅਰਧ ਬਿੰਦ ਪਹਿਚਾਨ, ਚਾਰੋਂ ਕੋ ਸੁਮੰਦਾਏ ਜੋ ਓਅੰਕਾਰ ਪਹਿਚਾਨ। ਓਅੰਕਾਰ ਦੀ ਪਰਿਭਾਸ਼ਾ, ਉਚਾਰਨ ਕਰਨ ਮਾਤਰ ਸੇ ਉਚਾਰਨ ਕਰਨ ਵਾਲੇ ਦੀ ਰੱਖਿਆ ਕਰੇ ਸੋ ਕਹੀਏ ਓਅੰਕਾਰ। ਅਤੇ ਅੱਗੇ ਹੈ ਸਤਿਗੁਰ ਪ੍ਰਸਾਦ, ਬ੍ਰਹਮ ਦੇ ਵਿਸ਼ੇਸ਼ਣ ਤਿੰਨ, ਸਤ ਨਾਸ ਤੋਂ ਰਹਿਤ, ਗੁਰ ਚੇਤਨ, ਪ੍ਰਸਾਦ ਆਨੰਦ ਸਰੂਪ। ਸਤ ਚੇਤਨ ਆਨੰਦ, ਓਅੰਕਾਰ ਸਰਬ ਕਾ ਪ੍ਰਕਾਸ਼ਕ, ਇੱਕ ਅਦਵੈਤ ਸਰੂਪ, ਬ੍ਰਹਮ ਦੇ ਵਿਸ਼ੇਸ਼ਣ ਸਾਰੇ। ਪ੍ਰਾਪਤੀ ਕਿਵੇਂ ਹੋਏਗੀ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੇ ਨਾਲ। ਅਤੇ ਅੱਗੇ ਹੁਣ ਅੰਮ੍ਰਿਤ ਬਾਣੀ ਦੇ ਵਿੱਚ ਜੈਸਾ ਉਪਦੇਸ਼ ਗਰੀਬ ਨਿਵਾਸ ਕਿਰਪਾ ਕਰ ਦੇਣ, ਆਓ ਅੱਖਰੀ ਅਰਥ ਕਰਕੇ ਸਮੇਂ ਦੇ ਅਨੁਸਾਰ ਸਮਾਪਤੀ ਕਰੀਏ। ਬੋਲੋ ਜੀ।
ਮਾਨਸ ਜਨਮ ਦੁਲੰਭ ਗੁਰਮੁਖ ਪਾਇਆ।
ਤੇ ਮਹਾਰਾਜ ਸਾਹਿਬ ਜੀ ਇੱਥੇ ਫਰਮਾਨ ਕਰਦੇ ਨੇ ਕਿ ਗੁਰਮੁਖ ਦੇ ਅਰਥ ਜਿੱਥੇ ਗੁਰਸਿੱਖ ਹੁੰਦਾ ਵੀ ਜਿਹੜਾ ਗੁਰੂ ਵੱਲ ਮੁੱਖ ਰੱਖ ਕੇ, ਯਾਨੀ ਜਿਹਨੇ ਮਨ ਨੂੰ ਮੁੱਖ ਮੰਨਿਆ ਉਹਨੂੰ ਮਨਮੁੱਖ ਕਹਿੰਦੇ ਨੇ, ਮਨ ਦੇ ਆਖੇ ਲੱਗਣ ਵਾਲਾ, ਜਿਹੜਾ ਗੁਰੂ ਦੇ ਆਖੇ ਲੱਗਣ ਵਾਲਿਆਂ ਨੂੰ ਗੁਰਮੁਖ ਕਹਿੰਦੇ, ਜਿਹਨੇ ਗੁਰੂ ਨੂੰ ਮੁੱਖ ਰੱਖਿਆ, ਐਸਾ ਗੁਰਸਿੱਖ ਉਹਦੇ 'ਤੇ ਵੀ ਹੈ ਸ਼ਬਦ। ਅਤੇ ਗੁਰਮੁਖ ਨੇ ਅਗਲਾ ਅਰਥ, ਮੁੱਖ ਮੁਖੀ ਗੁਰ ਗੁਰੂ ਸਾਹਿਬ ਜੀ, ਮੁਖੀ ਗੁਰੂ ਸਾਹਿਬ ਦੁਆਰਾ ਇਹ ਗਿਆਨ ਪਾਇਆ ਕਿ ਇਹ ਪ੍ਰਾਪਤ ਕੀਤਾ ਕੀ ਕਿ ਮਾਨਸ ਜਨ ਦੁਲੰਭ, ਇਹ ਗਿਆਨ ਗੁਰੂ ਤੋਂ ਪ੍ਰਾਪਤ ਕੀਤਾ ਕਿ ਮਨੁੱਖ ਸਰੀਰ ਬੜਾ ਹੀ ਦੁਰਲੱਭ ਹੈ। ਕਬੀਰ, ਮਾਨਸ ਜਨ ਦੁਲੰਭ ਹੈ, ਹੋਏ ਨਾ ਮਹਾਰਾਜ ਜਿਉਂ ਵਨ ਫਲ ਪਾ ਕੇ ਪੁਆਇੰਦੇ ਰਹਿ ਬਹੁਰ ਨਾ ਕਰਦੇ। ਨਿੰਦਿਆ ਕਰਨ ਵਾਸਤੇ ਨਹੀਂ, ਅਪਜਸ ਕਰਨ ਵਾਸਤੇ ਨਹੀਂ, ਈਰਖਾ ਦੇ ਬੋਲ ਬੋਲਣ ਵਾਸਤੇ ਨਹੀਂ, ਕੇਵਲ ਪਰਮਾਤਮਾ ਦਾ ਨਾਮ ਜਪਣ ਵਾਸਤੇ। ਮਨੁੱਖ ਸਰੀਰ ਦਾ ਲਾਭ, ਮਾਨਸ ਜਨਮ ਕਾ ਇਹੀ ਲਾਹ ਹੋ, ਇਹੀ ਲਾਹ ਹੈ। ਪਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸ ਕਰਕੇ ਮਨੁੱਖ ਸਰੀਰ ਬੜਾ ਦੁਰਲੱਭ ਹੈ, ਇਹ ਗਿਆਨ ਗੁਰੂ ਤੋਂ ਪ੍ਰਾਪਤ ਕੀਤਾ ਜੀ।
ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ,
ਜੇ ਭਾਈ ਸਿੱਖ ਗੁਰੂ ਨੂੰ ਭਾ ਗਿਆ ਨਾ, ਗੁਰੂ ਨੂੰ ਚੰਗਾ ਲੱਗਿਆ, ਚੰਗਾ ਲੱਗੇਗਾ, ਚੰਗੇ ਕੰਮ ਕਰੇਗਾ, ਤੇ ਫਿਰ ਸਿੱਖ ਦਾ ਮਨ ਵੀ ਔਰ ਤਨ ਵੀ। ਚੁਲੰਬ ਥੋੜਾ ਜਿਹਾ ਕਠਿਨ ਸ਼ਬਦ ਹੈ, ਤੇ ਭਗਤੀ ਦੇ ਗੂੜੇ ਲਾਲ ਰੰਗ ਵਾਲਾ ਹੋ ਜਾਏਗਾ। ਲਾਲ ਦਾ ਅਰਥ ਜਿਹੜਾ ਪ੍ਰਕਿਰਤੀ 'ਚ ਰੰਗ ਲਾਲ ਹੈ ਉਹਦੀ ਗੱਲ ਨਹੀਂ, ਇਹ ਗਲਤ ਅਰਥ ਕਰਕੇ ਕਈ ਵਾਰ ਜਿਵੇਂ ਦੀ ਸਾਰੇ ਰੰਗ ਪਰਮੇਸ਼ਰ ਨੇ ਰੰਗ ਜਿਤਨੇ ਵੀ ਪੈਦਾ ਕੀਤੇ ਨੇ ਉਹ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਨੇ, ਅਤੇ ਜਿਹੜਾ ਵੀ ਮਰਜ਼ੀ ਰੰਗ ਪਹਿਨ ਲਈਏ ਐਸਾ ਵੀ, ਪਰ ਸਿੱਖ ਮਤ ਵਿੱਚ ਚਾਰ ਰੰਗ ਹੀ ਪ੍ਰਮਾਣਿਤ ਕੀਤੇ ਗਏ ਅੰਮ੍ਰਿਤਧਾਰੀ ਵਾਸਤੇ। ਰੰਗ ਸਭੇ ਨਾ ਰਹਿਣੇ, ਜੇਤੇ ਮਨ ਪਾਵਨ, ਅਖੇ ਜਿਹੜਾ ਵੀ ਮਨ ਨੂੰ ਪਾਉਂਦਾ ਉਹੀ ਰੰਗ ਪਹਿਨ ਲਓ, ਐਸਾ ਨਹੀਂ ਹੈ। ਨਾਰਾਇਣੀ ਰੰਗ ਜਿਹੜਾ ਹੈ ਉਹ ਉਹਦੀਆਂ ਕਿਸਮਾਂ ਲਿਖੀਆਂ ਗੁਰਬਾਣੀ 'ਚ, ਰੰਗ ਹੱਸੈ, ਇਹ ਨਾਰਾਇਣੀ ਰੰਗ ਵਿੱਚ ਕਿਤੇ ਹੱਸਦਾ, ਆਪਣੇ ਆਪ ਲਈ ਆਨੰਦ ਵਿੱਚ ਬੈਠਾ ਹੱਸਦਾ, ਦੂਜੇ ਨੂੰ ਪਤਾ ਵੀ ਨਹੀਂ ਚੱਲਦਾ ਕਿਉਂ ਹੱਸਦਾ, ਇੱਕ ਰੰਗ ਆਇਆ ਨਾਰਾਇਣੀ ਰੰਗ, ਰੋਵੈ, ਬੈਠਾ ਰੋ ਰਿਹਾ, ਦੂਜੇ ਨੂੰ ਪਤਾ ਵੀ ਨਹੀਂ ਕਿਉਂ ਰੋ ਰਿਹਾ, ਇੱਕ ਰੰਗ ਆਇਆ, ਚੁੱਪ ਚੁੱਪ ਹੋ ਗਿਆ, ਬੋਲਣ ਤੋਂ ਬੰਦ ਹੋ ਗਿਆ, ਆਪਣੇ ਅੰਦਰ ਐਨ ਆਨੰਦ ਵਿੱਚ ਬੈਠੇ। ਰੰਗ ਹੱਸੈ ਰੰਗ ਰੋਵੈ, ਚੁੱਪ ਵੀ ਕਰ ਜਾਹੇ ਪ੍ਰਭਾਵ ਨਹੀਂ ਕਿਸੇ ਤੇਰੀ, ਬਾਜ ਸੱਚੇ। ਇਸ ਕਰਕੇ ਲਾਲ ਰੰਗ ਤਿਸਕੋ ਲੱਗਾ ਜਿਸਕੇ ਪਟਪਾਗਾ, ਲਾਲ ਦਾ ਅਰਥ ਦੂਸਰਾ ਰੰਗ ਨਹੀਂ ਪ੍ਰਕਿਰਤੀ ਦਾ, ਲਾਲ ਦਾ ਅਰਥ ਹੈ ਪਿਆਰਾ, ਪਰਮਾਤਮਾ ਦੇ ਪਿਆਰ ਵਾਲਾ ਰੰਗ ਉਹਨੂੰ ਲੱਗਦਾ ਜਿਹਦੇ 'ਤੇ ਵਾਹਿਗੁਰੂ ਦੀ ਕਿਰਪਾ ਹੋ ਜਾਏ। ਸੋ ਇਸ ਕਰਕੇ ਉਹਨਾਂ ਨੂੰ ਇਹ ਗੂੜਾ ਰੰਗ ਭਗਤੀ ਦਾ ਰੰਗ ਹੋ ਜਾਂਦਾ ਹੈ, ਸਤਿਗੁਰੂ ਨੂੰ ਪਾ ਜਾਏ, ਤੇ ਐਸਾ ਤਾਂ ਸੰਭਵ ਹੈ।
ਚੱਲੇ ਜਨਮ ਸਵਾਰ ਵੱਖਰ ਸੱਚ ਲੈ,
ਉਹਨਾਂ ਨੇ ਆਪਣਾ ਜਨਮ ਸਵਾਰ ਕੇ, ਯਾਨੀ ਜਨਮ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਵਿਗੜ ਨਹੀਂ ਦਿੱਤਾ, ਆਪਣੇ ਸਰੀਰ ਨੂੰ ਨਿੰਦਕਾਂ ਤੋਂ ਬਚਾ ਕੇ ਰੱਖਿਆ, ਨਿੰਦਾ ਸੁਣ ਕੇ ਆਪਣੇ ਆਪ ਨੂੰ ਵਿਗਾੜਿਆ ਨਹੀਂ, ਆਪਣੀ ਸ਼ਰਧਾ ਨੂੰ ਅਖੰਡ ਰੱਖਿਆ, ਅਤੇ ਇਸ ਕਰਕੇ ਫਿਰ ਉਹਨਾਂ ਨੇ ਚੱਲੇ ਜਨਮ ਸਵਾਰ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਚੱਲਿਆ ਉਹ ਜਨਮ ਸਵਾਰ ਕੇ ਜਾਏਗਾ, ਭਗਤੀ ਕਰਦਾ ਰਿਹਾ। ਨਿੰਦਾ ਕਰਨ ਵਾਲੇ ਨੂੰ ਇਹ ਨਹੀਂ ਕਿਹਾ ਵੀ ਉਹ ਜਨਮ ਸਵਾਰ ਕੇ ਜਾਏਗਾ, ਗੁਰਬਾਣੀ 'ਚ ਕਿਹਾ ਨਿੰਦਕ ਕਾ ਮਾਥਾ ਇਹਾਂ ਊਹਾਂ ਕਾਲਾ, ਦਾਗ ਦੋਸ਼ ਮੂੰਹ ਚੱਲਿਆ ਲਾਏ। ਸੋ ਇਸ ਕਰਕੇ ਵੱਖਰ ਨਾਮ ਸੌਦੇ ਦਾ, ਜਿਸ ਵੱਖਰ ਕੋ ਲੈਣ ਤੋਂ ਆਇਆ ਉਹ ਪਰਮਾਤਮਾ ਦਾ ਨਾਮ ਰੂਪੀ ਸੌਦਾ ਹੈ, ਅਤੇ ਉਸ ਸੱਚੇ ਵੱਖਰ ਨੂੰ ਲੈ ਕੇ ਜੈ ਮਾਤ ਪਿਤਾ ਸੁਤਮੀਤ ਨਾ ਪਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ, ਉਹ ਇਸ ਵੱਖਰ ਨੂੰ ਲੈ ਕੇ ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ, ਤਾਜੇ ਬਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੇਂ, ਇਹ ਵੱਖਰ ਲੈ ਕੇ ਇਹ ਸੌਦਾ ਲੈ ਕੇ ਉਹ ਵਾਪਸ ਆਪਣੇ ਘਰ ਨੂੰ ਨਿੱਜ ਕਰ ਮਹਿਲ ਪਾਵੋ ਸੁਖ ਸਹਿਜ ਜੀ ਬਹੁਰ ਨਾ, ਉੱਥੇ ਜਾਂਦੇ ਹਨ।
ਪਦ ਪਾਏ ਦਰਬਾਰ ਸਤਿਗੁਰ ਸ਼ਬਦ ਭੈ,
ਜਿਨ੍ਹਾਂ ਨੇ ਸਤਿਗੁਰੂ ਭੈ ਪਾਏ, ਇਹ ਅਨਮੇਰੀ ਤੋਂ ਅਨੁਸਾਰ ਹੈ, ਥੋੜ੍ਹਾ ਜਿਹਾ ਭੈ ਨੂੰ ਪਾਏ ਪ੍ਰਾਪਤ ਕਰਿਆ, ਅਤੇ ਪਰਮਾਤਮਾ ਦੀ ਭਗਤੀ ਹੋਵੇ ਜਾਂ ਸੰਸਾਰ ਦਾ ਕੋਈ ਵੀ ਕੰਮ, ਵਿਦਿਆ ਪੜ੍ਹਨੀ ਹੋਵੇ ਅਤੇ ਇਹਨਾਂ ਵਿੱਚ ਗੱਲਾਂ ਹੀ ਦੋ ਨੇ, ਜਾਂ ਤਾਂ ਮਨੁੱਖ ਉਸ ਕੰਮ ਦੇ ਲਈ ਇੰਨਾ ਪਿਆਰ ਹੋਵੇ ਉਹ ਉਸ ਕੰਮ ਨੂੰ ਸੰਪੂਰਨ ਕਰ ਲਏਗਾ, ਜਾਂ ਫਿਰ ਕਿਸੇ ਦਾ ਡਰ ਹੋਵੇ, ਡਰ ਦੇ ਵਿੱਚ ਆ ਕੇ ਵੀ ਕੰਮ ਕਰੇਗਾ। ਜੇ ਉਹਨੂੰ ਨਾ ਪ੍ਰੇਮ ਹੈ ਅਤੇ ਨਾ ਡਰ ਹੈ ਤਾਂ ਫਿਰ ਉਹ ਕੰਮ ਸੰਪੂਰਨ ਨਹੀਂ ਹੋਏਗਾ। ਭਗਤੀ ਵੀ ਜਾਂ ਤਾਂ ਡਰ ਪੈਦਾ ਹੋਏਗਾ ਵੀ ਜਮਦੂਤਾਂ ਦਾ ਡਰ, ਨਰਕਾਂ ਦਾ ਡਰ, ਜੰਮਣ ਮਰਨ ਦਾ ਡਰ, ਜਾਂ ਫਿਰ ਪਰਮਾਤਮਾ ਦਾ ਪਿਆਰ ਹੀ ਇੰਨਾ ਪੈਦਾ ਹੋ ਜਾਏ, ਦੋਨਾਂ ਤੋਂ ਬਿਨਾਂ ਭਗਤੀ ਹੋ ਨਹੀਂ ਸਕਦੀ। ਇਸ ਕਰਕੇ ਜਿਨ੍ਹਾਂ ਨੂੰ ਪਰਮਾਤਮਾ ਦਾ ਭੈ ਪਾਏ ਪ੍ਰਾਪਤ ਕਰ ਲਿਆ ਅਤੇ ਫਿਰ ਉਹ ਜਨਮ ਸਵਾਰ ਕੇ ਪਤ ਇੱਜ਼ਤ ਦੇ ਨਾਲ ਸਤਿਗੁਰਾਂ ਦੇ ਉਪਦੇਸ਼ ਨੂੰ ਧਾਰਨ ਕਰਕੇ ਬ੍ਰਹਮ ਨੂੰ ਪ੍ਰਾਪਤ ਕਰਕੇ ਜਾਏਗਾ।
ਰਹਾਉ
ਸਾਸਨ ਦੀ ਅਸਥਾਈ ਦਾ ਨਾਮ ਹੈ।
ਮਨ ਤਨ ਸੱਚ ਸਲਾਹੇ ਸੱਚੇ ਮਨ ਪਾਇਆ,
ਤੇ ਮਨ ਦੇ ਵਿੱਚ ਵੀ ਤਨ ਦੇ ਵਿੱਚ ਵੀ ਸੱਚੇ ਪਰਮਾਤਮਾ ਵਾਹਿਗੁਰੂ ਦੀ ਸ਼ਲਾਘਾ ਕੀਤੀ ਹੈ।
ਲਾਲ ਦਿੱਤਾ ਮਨ ਮੰਨਿਆ ਗੁਰਪੂਰਾ ਪਾਇਆ,
ਤੇ ਸੱਚਾ ਪਰਮੇਸ਼ੁਰ ਵਾਹਿਗੁਰੂ ਉਹਨਾਂ ਦੇ ਮਨ ਨੂੰ ਪਾ ਗਿਆ। ਪਿਛਲੀ ਤੁਕ ਦਰਸ ਹੈ ਲਾਲ ਲਤਾ ਮਨ ਮੰਨਿਆ, ਪਰਮਾਤਮਾ ਦੇ ਪ੍ਰੇਮ ਦਾ ਜਿਹੜਾ ਰੰਗ ਹੈ ਉਹਦੇ ਵਿੱਚ ਤਦਾਕਾਰ ਹੋ ਗਏ, ਭਿੱਜ ਗਏ, ਉਹਨਾਂ ਦਾ ਮਨ ਮੰਨ ਗਿਆ, ਗੁਰੂ ਦੀ ਸਿੱਖਿਆ 'ਤੇ ਮੰਨ ਗਿਆ, ਪੂਰਾ ਗੁਰੂ ਪ੍ਰਾਪਤ ਹੋਇਆ ਉਹਨਾਂ ਨੂੰ, ਪੂਰੇ ਗੁਰੂ ਦਾ ਪੂਰਾ ਗੁਰ ਅੱਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸਨ। ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਅਮਿਆ ਦ੍ਰਿਸ਼ ਸੁਭ ਕਰੇ ਹਰੈ ਅਗ ਪਾਪ ਸਕਲ ਮਲ। ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਵਿੱਚ ਸੈਂਕੜੇ ਸੰਤ ਪੈਦਾ ਹੋ ਸਕਦੇ ਨੇ, ਸੈਂਕੜੇ ਨਹੀਂ ਲੱਖਾਂ ਸੰਤ ਪੈਦਾ ਹੋ ਕੇ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚੋਂ, ਉਹਨਾਂ ਦੀ ਸ਼ਕਤੀ ਦੇ ਵਿੱਚੋਂ ਕਦੇ ਗੁਰੂ ਨਹੀਂ ਪੈਦਾ ਹੋ ਸਕਦਾ। ਗੁਰੂ ਵੱਡਾ ਹੈ, ਸੰਤ ਗੁਰੂ ਦੇ ਅੱਗੇ ਕੁਛ ਵੀ ਨਹੀਂ। ਸੰਤਾਂ ਨੂੰ ਪੈਦਾ ਕਰਨ ਵਾਲਾ ਹੈ, ਇਹ ਬਾਤ ਵੱਖਰੀ ਹੈ। ਪ੍ਰਕਰਨ ਅਨੁਸਾਰ ਪ੍ਰਸੰਗ ਅਰਥ ਹੁੰਦਾ ਹੈ, ਪ੍ਰਸੰਗਕ ਅਰਥ। ਕਿਸੇ ਕਿਸੇ ਪ੍ਰਸੰਗ ਵਿੱਚ ਅਕਾਲ ਪੁਰਖ ਨੂੰ ਵੀ ਸੰਤ ਕਹਿ ਦਿੱਤਾ, ਕਿਤੇ ਗੁਰੂ ਨੂੰ ਵੀ ਸੰਤ ਕਹਿ ਦਿੱਤਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਲਿਖੀ ਹੋਈ ਪੁਸਤਕ ਸੰਤ ਪਦ ਨਿਰਣੇ ਪੜ੍ਹ ਕੇ ਦੇਖੋ, ਉਹਦੇ 'ਚ ਉਹਨਾਂ ਨੇ ਸਾਬਤ ਕੀਤਾ, ਇਹ ਠੀਕ ਹੈ ਵੀ ਪਖੰਡੀਆਂ ਨੇ ਆਪਣੇ ਨਾਲ ਜੋੜ ਕੇ ਸ਼ਬਦ, ਯੋਗ ਰੂੜੀ ਸ਼ਬਦ ਸੀ, ਰੂੜੀਵਾਦੀ ਸ਼ਬਦ ਬਣਾ ਦਿੱਤਾ, ਪਰ ਗੁਰਸਿੱਖਾਂ ਨੂੰ ਕਿੰਨੇ ਥਾਂ 'ਤੇ ਸੰਤ ਸ਼ਬਦ ਨਾਲ ਸੰਬੋਧਨ ਕੀਤਾ। ਖੈਰ, ਲਾਲ ਰਤਾ ਮਨ ਮਾਨਿਆ ਗੁਰੂ ਪੂਰਾ ਪਾਇਆ, ਪੂਰਾ ਗੁਰੂ ਪ੍ਰਾਪਤ ਕੀਤਾ ਅਤੇ ਪੂਰਾ ਗੁਰੂ ਜਿਸ ਦੇ ਕੋਲ ਬ੍ਰਹਮਨੇਸ਼ਟੀ ਬ੍ਰਹਮ ਸਰੋਤੀ, ਗੁਰੂ ਇੱਕ ਵੱਖਰਾ ਪ੍ਰਕਰਨ ਹੈ। ਗੁਰੂ ਕਿਰਪਾ ਕਰੇ ਆਓ ਅਤੇ ਜਿਸ ਪ੍ਰਕਾਰ ਅੱਗੇ ਫਰਮਾਉਂਦੇ ਹਨ, ਹਉ ਜੀਵਾਂ
ਹਉ ਜੀਵਾਂ ਗੁਣ ਸਾਰੇ ਅੰਤਰ ਤੂੰ ਵਸੈ,
ਹਉ ਮੈਂ ਮੇਰਾ ਜੀਵਨ ਹੈ ਗੁਣਾਂ ਨੂੰ ਸੰਭਾਲ ਕਰਕੇ ਅੰਤਰ ਆਤਮੇ, ਤੇ ਮੇਰੇ ਅੰਦਰ ਉਹ ਪਰਮੇਸ਼ੁਰ ਵਸ ਜਾਏ।
ਤੂੰ ਵਸਹਿ ਮਨ ਵਾਹੀ ਸਹਿਜੇ ਰਸ ਰਸ,
ਹੈ ਮੇਰੇ ਵਾਹਿਗੁਰੂ ਜੇ ਤੂੰ ਮੇਰੇ ਮਨ ਵਿੱਚ ਵਸ ਜਾਏ, ਸਹਿਜੇ ਨਿਰਜਤਨ ਹੀ ਸਹਿਜ ਗਵਾਨ ਦੁਆਰਾ ਤੇਰਾ ਨਾਮ ਦਾ ਰਸ ਅੰਦਰੋਂ ਰਸਣ ਲੱਗ ਜਾਏ, ਅੰਦਰ ਤੇ ਤੇਰਾ ਨਾਮ ਮਿੱਠਾ ਲੱਗਣ ਲੱਗ ਜਾਏ। ਇਹ ਰਸ ਸਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਤਾਵਾ, ਇਹ ਰਸ ਮੈਨੂੰ ਪ੍ਰਾਪਤ ਹੋ ਜਾਵੇ।
ਮੂਰਖ ਮਨ ਸਮਝਾਏ ਆਖੋ ਕਿਤੜਾ,
ਭਈ ਮੂਰਖਾਂ ਦੇ ਮਨ ਨੂੰ ਜਿੰਨਾ ਮਰਜ਼ੀ ਸਮਝਾਓ, ਕਿੱਥੇ ਕੁ ਤੱਕ ਸਮਝਾਓਗੇ, ਕਿੰਨੇ ਕੁ ਤੱਕ ਸਮਝਾਓਗੇ। ਮੂਰਖ ਗਿਆਨ ਨਾ ਹੋਵੇ ਜੇ ਗੁਰ ਮਿਲੇ ਬ੍ਰੰਚ, ਜੇ ਬ੍ਰਹਮਾ ਵੀ ਧਰਤੀ 'ਤੇ ਆ ਜਾਵੇ ਨਾ ਤਾਂ ਵੀ ਉਹਨੂੰ ਗਿਆਨ ਨਹੀਂ ਹੋ ਸਕਦਾ। ਮੈਨੂੰ ਇੱਕ ਸੱਜਣ ਮਿਲਿਆ ਸੀ, ਕਹਿੰਦਾ ਆਹ ਗੱਲ ਜੇ ਗੁਰੂ ਪ੍ਰਤੱਖ ਪ੍ਰਗਟ ਹੋ ਕੇ ਵੀ ਮੈਨੂੰ ਕਹਿ ਦੇਵੇ ਨਾ, ਗੁਰੂ ਗੋਬਿੰਦ ਸਿੰਘ ਮੇਰੇ ਸਾਹਮਣੇ ਖੜਾ ਹੋਵੇ, ਉਹ ਕਹਿ ਦੇਵੇ ਵੀ ਇਹ ਬਾਣੀ ਮੇਰੀ ਹੋਈ ਹੈ ਦਸਮ ਦੀ, ਕਹਿੰਦਾ ਮੈਂ ਤਾਂ ਨਹੀਂ ਮੰਨਣ ਵਾਲਾ। ਮੈਂ ਕਿਹਾ ਤੈਨੂੰ ਲੱਗਦਾ ਵੀ ਤੇਰੇ ਵਾਸਤੇ ਕਦੇ ਗੁਰੂ ਪ੍ਰਗਟ ਹੋ ਸਕਦਾ, ਲੱਗਦਾ ਤੈਨੂੰ ਇਹ ਤੇਰੇ ਵਰਗਿਆਂ ਵਾਸਤੇ ਗੁਰੂ, ਸ਼ੰਕਾਵਾਦੀਆਂ ਵਾਸਤੇ ਨਹੀਂ। ਮੂਰਖ ਮਨ ਸਮਝਾਏ ਆਖੋ ਕਿਤੜਾ, ਮੂਰਖਾਂ ਨੇ, ਮੂਰਖਾਂ ਸਿਰ ਮੂਰਖ ਜੇ ਮੰਨੇ ਨਾਹੀਂ, ਆਪਣੇ ਆਪ ਨੂੰ ਮੂਹਰੇ ਰੱਖਿਆ ਹੋਇਆ। ਇਸ ਪ੍ਰਕਾਰ ਦੱਸਦੇ ਹਨ।
ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ।
ਗੁਰਮੁਖ ਤਾਂ ਰੰਗ ਚ ਰੰਗਿਆ ਪਿਆ, ਉਹਨੇ ਭਗਤੀ ਕਰਨੀ ਆ, ਉਹਨੂੰ ਕੀ ਲੈਣਾ ਇਹਨਾਂ ਝਗੜਿਆਂ ਤੋਂ, ਨਹੀਂ ਤਾਂ ਨਾਮ ਦਾ ਰਸ ਲੈਣਾ। ਉਹਦਾ ਰੰਗ ਮਨ ਰੰਗਿਆ ਗਿਆ ਭਗਤੀ ਵਿੱਚ।
ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ।
ਹਮੇਸ਼ਾ ਹਮੇਸ਼ਾ ਆਪਣੇ ਹਿਰਦੇ ਦੇ ਅੰਦਰ ਆਪਣੇ ਪ੍ਰੇਮ ਪ੍ਰੀਤ ਦਾ ਅਸਪਦ ਰੂਪ ਜਿਹੜਾ, ਉਹਨੂੰ ਪ੍ਰੀਤਮ ਕਹਿੰਦੇ ਆ, ਉਹਨੂੰ ਆਪਣੇ ਪ੍ਰੀਤਮ ਨੂੰ ਸੰਭਾਲ।
ਜੇ ਚੱਲੇ ਗੁਣ ਨਾਲ ਨਾਹੀ ਦੁੱਖ ਸੰਤਾਪਣਾ।
ਜੇ ਭਾਈ ਗੁਣਾਂ ਦੇ ਅਨੁਸਾਰ ਤੇਰਾ ਜੀਵਨ ਚੱਲੇਗਾ, ਸੰਸਾਰ ਦੇ ਵਿੱਚ ਰਹਿੰਦਿਆਂ ਜਾਂ ਗਿਆਨ ਰੂਪੀ ਗੁਣ ਪ੍ਰਾਪਤ ਹੋ ਜਾਏਗਾ, ਤੈਨੂੰ ਦੁੱਖ ਦੇ ਵਿੱਚ ਸੰਗ ਵਿਸ਼ੇਸ਼ ਕਰਕੇ ਤਪਣਾ ਨਹੀਂ ਪਏਗਾ।
ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ।
ਮਨਮੁਖ ਦਾ ਭਰਮ ਦੇ ਵਿੱਚ ਭੁੱਲਿਆ ਹੋਇਆ ਹੈ, ਉਹਨੂੰ ਨਾ ਤਾਂ ਭਗਤੀ ਦਾ ਰੰਗ ਹੈ, ਨਾ ਵੈਰਾਗ ਹੈ, ਨਾ ਅੰਦਰ ਨਾਮ ਦਾ ਰਸ ਹੈ।
ਮਰਸੀ ਹੋਏ ਵਡਾਣਾ ਮਨ ਤਨ ਭੰਗ ਹੈ।
ਉਹਦਾ ਮਨ ਵੀ ਸ਼ੰਕਾ ਦੇ ਵਿੱਚ ਭੰਗਣ ਹੋਇਆ ਹੋਇਆ, ਨਾਸ ਹੋਇਆ ਹੋਇਆ, ਤਨ ਵੀ, ਇਸ ਕਰਕੇ ਮਰਸੀ ਹੋਏ ਵਡਾਣਾ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਤਾਂ ਦੁਖੀ ਹੋ ਕੇ ਮਰੇਗਾ, ਕਿਉਂਕਿ ਅੰਦਰ ਸ਼ੰਕਾ ਹੈ, ਉਹਦਾ ਮਨ ਭੰਗ ਹੈ, ਤੇ ਉਹਦੇ ਮਨ ਦੇ ਵਿੱਚ ਵਿਘਨ ਪਿਆ ਹੋਇਆ ਹੈ।
ਗੁਰ ਕੀ ਕਾਰ ਕਮਾਈ ਲਾਹਾ ਕਰ ਆਣਿਆ।
ਜਿਨ੍ਹਾਂ ਨੇ ਗੁਰੂ ਦੁਆਰਾ ਭਗਤੀ ਦੀ ਕਾਰ ਕਰਵਾਈ ਹੈ, ਉਹਨਾਂ ਨੇ ਭਗਤੀ ਦਾ ਲਾਹਾ ਪ੍ਰਾਪਤ ਕਰਕੇ ਨਿਜ ਸਰੂਪ ਰੂਪੀ ਘਰ ਦੇ ਵਿੱਚ ਆਣਿਆ ਆਉਣਾ ਕੀਤਾ ਹੈ।
ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ।
ਉਹਨਾਂ ਨੇ ਗੁਰਬਾਣੀ ਦੇ ਸ਼ਬਦਾਂ ਦੁਆਰਾ ਨਿਰਵਾਣ ਨਿਰਬੰਧ ਪਰਮਾਤਮਾ ਨੂੰ ਪਛਾਣ ਲਿਆ ਗਿਆਨ ਦੁਆਰਾ।
ਇੱਕ ਨਾਨਕ ਕੀ ਅਰਦਾਸ ਜੇ ਤੁਦ ਭਾਵ ਸੀ।
ਤੇ ਗੁਰੂ ਸਾਹਿਬ ਕਹਿੰਦੇ ਨੇ ਮੈਂ ਨਾਨਕ ਦੀ ਇੱਕ ਅਰਦਾਸ ਹੈ। ਅਰਦਾਸ ਦੀ ਪਰਿਭਾਸ਼ਾ ਵਿੱਚ ਐਸਾ ਕਿਹਾ ਗਿਆ ਕਿ ਅਰਜ ਜਮਾਂ ਦਾਸ, ਦਾਸ ਦੀ ਕੀਤੀ ਹੋਈ ਅਰਜ ਨੂੰ ਅਰਦਾਸ ਕਹਿੰਦੇ। ਮੇਰੀ ਇੱਕ ਅਰਦਾਸ ਹੈ, ਇੱਕ ਅਰਜ ਹੈ, ਇੱਕ ਨਾਨਕ ਕੀ ਅਰਦਾਸ ਜੇ ਤੁਦ ਭਾਵ ਸੀ। ਹੇ ਮੇਰੇ ਦਾਤਾ, ਮੈਂ ਦਾਅਵਾ ਨਹੀਂ ਕਰ ਸਕਦਾ ਵੀ ਮੇਰੀ ਅਰਦਾਸ ਜਿਹੜੀ ਹੈ ਉਹ ਤੂੰ ਮਨਜ਼ੂਰ ਕਰ ਲਏਗਾ, ਪਰ ਮੈਂ ਇੱਕ ਬੇਨਤੀ ਕਰਦਾ ਵੀ ਜੇ ਤੈਨੂੰ ਭਾ ਜਾਵੇ ਮੇਰੀ ਅਰਦਾਸ ਸੁਣ ਲਓ। ਬਹੁਤ ਨਿਮਰਤਾ, ਗਰੀਬੀ ਵਿੱਚ ਆ ਕੇ ਬੇਨਤੀ ਕਰਦੇ ਹਨ।
ਮੈਂ ਦੀਜਾ ਨਾਮ ਨਿਵਾਸ ਹਰ ਗੁਣ ਗਾਵ ਸੀ।
ਤੇ ਕੀ ਮੰਗਿਆ? ਮੈਨੂੰ ਦਾਸ ਨੂੰ ਆਪਣਾ ਨਾਮ ਦਿਓ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਤੇਰਾ ਨਾਮ ਪ੍ਰਾਪਤ ਹੋ ਜਾਏ। ਜਾਂ ਫਿਰ ਕਦੇ ਕਦੇ ਮੈਨੂੰ ਚਾਹ ਆਉਂਦਾ ਤੇਰੇ ਗੁਣ ਗਾਉਣ ਕਰਨ ਦਾ, ਮੈਂ ਤੇਰਾ ਕੀਰਤਨ ਕਰਾਂ, ਮੈਂ ਤੇਰਾ ਨਾਮ ਜਪਾਂ, ਮੇਰੀ ਜ਼ਿੰਦਗੀ ਦਾ ਆਧਾਰ ਬਸ ਇਹੀ ਹੋਵੇ। ਇੱਕ ਨਾਨਕ ਕੀ ਅਰਦਾਸ ਜੇ ਤੁਸ ਭਾਵ ਸੀ, ਮੈਂ ਦੀਜਾ ਨਾਮ ਨਿਵਾਸ, ਨਾਮ ਦਾ ਨਿਵਾਸ ਮੇਰੇ ਹਿਰਦੇ 'ਚ ਹੋ ਜਾਏ, ਹਰ ਗੁਣ ਗਾਵ ਸੀ, ਮੈਂ ਤੇਰੇ ਗੁਣ ਗਾਉਂਦਾ ਰਹਾਂ। ਇੱਥੇ ਸਾਧ ਦੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਕਿਮਾ ਕਰਨੀ ਪੜਦੇ ਤੋਂ।
ਇੱਕ ਨਾਨਕ ਕੀ ਅਰਦਾਸ ਜੇ ਤੁਦ ਭਾਵ ਸੀ, ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ।
ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਸ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਅਨੰਦ ਸਰਤਨ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪੁਰਸਾਦ ਜੀ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ, ਸਾਰੇ ਬੋਲੋ ਭਾਈ,
ਪਾਇਆ ਸਹਿਜ ਛੇਤੀ ਮਨ ਵਧੀਆਂ ਵਧਾਈਆਂ,
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ,
ਸੋ ਦੋ ਤਾਂ ਗਾਹੋ ਹਰੀ ਕੇ ਰਾਵਣ ਜਿਨੀ ਵਸਾਇਆ,
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਗਾਇਆ,
ਏ ਮਨ ਮੇਰਿਆ ਰੋ ਹਰਨਾਲੇ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ
ਅੰਗੀਕਾਰ ਕਰੇ ਤੇਰਾ ਕਾਜ ਸਭ ਸਵਾਰਣਾ
ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ
ਮੇਰੇ ਸਦਾ ਰਹੋ ਹਰਨਾਲੇ
ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ
ਕਰਤਾ ਤੇਰਾ ਸਭ ਜਿਸਦੇ ਸੋ ਪਾਏ
ਸਦਾ ਸਿਫਤ ਸੁਲਾਹ ਤੇਰੀ ਨਾਮ ਮਨ ਵਸਾਵੇ
ਨਾਮ ਦਿਨ ਕੈ ਮਨ ਵਸਿਆ ਵਾਜੇ ਸਬਦ ਕਨੇ
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸੱਚਾ ਨਾਮ ਮੇਰਾ
ਆਧਾਰੋ ਸੱਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਇਆ
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਇਆ
ਸਦਾ ਗੁਰਬਾਣ ਕੀਤਾ ਗੁਰ ਵੇਖੋ ਜੇ ਦੀਆਂ ਇਹ ਵਡਿਆਈਆ
ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਤਰ ਹੋ ਪਿਆਰੋ ਸੱਚਾ ਨਾਮ
ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ
ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਵਸ
ਕੀਤੇ ਕਾਲ ਕੰਟ ਕੁਮਾਰਿਆ
ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ
ਲਾਗੇ
ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਅਨੰਦ ਸੁਣੋ ਬਡ ਭਾਗੀ ਹੋ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਲੋਕ ਰੋਗ ਸੰਤਾਪ ਉਤਰੇ ਸੁਣੀ ਸਚੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਸੁਣਤੇ ਪੁਨੀਤ ਕਹਿਤੇ ਮਿਨ ਮੰਤ ਨਾਨਕ ਗੁਰ ਚਰਨ ਲਾਗੇ ਬਾਜੇ
ਅਨਹਦ ਤੂਰੇ
ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੋਇ ਦਾਈ
ਅਖਿਲਾ ਸਗਲ ਜਗਤ
ਚੰਗਿਆਈਆ ਵਰਿਆਈਆ ਬਾਚੈ ਧਰਮ
ਹਦੂਰ
ਕਰਮੀ ਆਪੋ ਆਪਣੀ ਕੇ ਨੇੜੇ
ਕੇ ਦੂਰ
ਜਿਨੀ ਨਾਮ ਤੇ ਆਇਆ ਗਏ ਮਸਕਦ
ਕਾਲ
ਨਾਨਕ ਤੇ ਮੁਖ ਯੋਜਨੇ
ਕਿਸੀ ਛੁੱਟੀ ਨਾ
ਜਿਨੀ ਨਾਮ ਤੇ ਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ